दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंच चुका है कि लला बेग सतगुरु सच्चे पातशाह जी दे उत्ते चढ़ाई करन दे वास्ते जान दे ले तैयार होया। बादशाह ने बहुत कीमती सरोपे लला बेग नूं दित्ते। कल इथों तक कथा पहुंची सी, अज इथों अगे मैं प्रारंभ करदा। कहे उशाहली जय दल पारे जान न दी जय बिन हरी मारे। लला बेग नूं बादशाह कहिंदा है कि वड्डे दल नूं वड्डी फौज नूं नाल लैके तूं चलिया जा, जिहड़ा वैरी गुरु है ना ओह भज के जाना नहीं चाहीदा। जे गुर गहे ओ जाए तौ आछो पुन मारन कहना हिन बांछो। लला बेग नूं बादशाह शाहजहां कहिंदा है कि जेकर गुरु जिउंदिआं ही पकड़ दे विच आ जावे ते सारिआं तों चंगी गल है, जेकर तूं जिंदा गुरु नूं फड़ लवेगा ते फेर उस नूं मारन दी कामना ना करें। चहुं योर ते लीजै केर गह लीजै मिल के एक बेर। लला बेग नूं ताकीद कीती है बादशाह ने कि सारिआं तों पहलां चार छफेरिओं घेर के उस नूं जिउंदिआं फड़न दा यतन करिओ, इक्को वार हल्ला करके ओनूं फड़ लिओ। जे आने मन सब देहो दूना अब ते करहो मान चौना। लला बेग नूं बादशाह कहिंदा कि जेकर हरगोबिंद गुरु नूं तू जिंदा कैद करके लै आंदा ते तेरा जिहड़ा मनसब है तेरा जिहड़ा रुतबा है ना मैं दूना कर देंगा, और अज तों बाद तेरा जिहड़ा मान है ना ओ चौना होवेगा। पाज न जाए कहूं ले कोरे परो अचानक रण कर कोरे। कहिंदा है कि किते मेरे घोड़िया नूं लैके ओ भज ना जावे, अचानक ही जाके जंग दा अखाड़ा बन दियो ते घोड़िया नूं वापस लो। सुन कर बोलत पा बड मानी कहां गुरु है मम अगवानी। ग्रंथाकार भाई संतोख सिंह जी लिखदे ने कि जदों बादशाह ने इस तरह दीआं गल्लां कीतीआं ते अगों लला बेग कहिंदा है जिहड़ा कि बहुत वड्डा मानी है हंकारी है, कहिंदा कहां गुरु है मम अगवानी, हिंदुआं दा गुरु हरगोबिंद मेरे सामने बादशाह सलामत की। एक बार पी हेर न पावो गह लै हो जीवत नत कामो। लला बे कहिंदा कि बस बादशाह इन्नी क देर है कि जिन्ना चिर मैं गुरु दे सामने नहीं जांदा ਕਹਿੰਦਾ ਕਿ ਤੁਹਾਡੇ ਕਹੇ ਦੇ ਮੁਤਾਬਕ ਮੈਂ ਜਿਉਂਦਿਆਂ ਫੜਨ ਦਾ ਯਤਨ ਕਰਾਂਗਾ, ਪਰ ਜੇਕਰ ਜਿੰਦਾ ਨਾ ਵੀ ਫੜ ਸਕਿਆ ਤੇ ਮਾਰ ਜ਼ਰੂਰ ਦਿਆਂਗਾ। ਲੱਲਾ ਬੇਗ ਕੋ ਪ੍ਰਾਤ ਖਰਿਓ ਹੈ, ਹਜ਼ਰਤ ਕੀ ਤਬ ਦ੍ਰਿਸ਼ਟ ਪਰਿਓ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਲ ਹੀ ਲੱਲਾ ਬੇਗ ਦੇ ਉਹਦਾ ਇੱਕ ਭਰਾ ਖਲੋਤਾ ਸੀ, ਬਾਦਸ਼ਾਹ ਨੇ ਉਸ ਦੇ ਭਰਾ ਨੂੰ ਦੇਖਿਆ। ਕੰਬਰ ਬੇਗ ਨਾਮ ਤੇਹਲੀਨਾ, ਦਾਨ ਮਾਨ ਦੇ ਕਰ ਸੰਗ ਕੀਨਾ। ਲੱਲਾ ਬੇਗ ਦੇ ਭਰਾ ਦਾ ਨਾਂ ਸੀ ਕੰਬਰ ਬੇਗ। ਕਵੀ ਜੀ ਲਿਖਦੇ ਨੇ ਕਿ ਉਸ ਨੂੰ ਮਾਣ ਤਾਣ ਦੇ ਕੇ ਕੰਬਰ ਬੇਗ ਨੂੰ ਵੀ ਲੱਲਾ ਬੇਗ ਦੇ ਨਾਲ ਜਾਣ ਦਾ ਬਾਦਸ਼ਾਹ ਨੇ ਹੁਕਮ ਦਿੱਤਾ। ਦੋਏ ਪੁੱਤਰ ਸੋ ਨਿਕਟ ਖਰੇ ਹੈ, ਤਿੰਨ ਕੋ ਪੀ ਪਿਖ ਸੰਗ ਕਰੇ ਹੈ। ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਲੱਲਾ ਬੇਗ ਦੇ ਦੋ ਬੇਟੇ ਦੋ ਪੁੱਤਰ ਵੀ ਉਥੇ ਲਾਗੇ ਹੀ ਖਲੋਤੇ ਸਨ। ਬਾਦਸ਼ਾਹ ਨੇ ਲੱਲਾ ਬੇਗ ਦੇ ਦੋਵਾਂ ਪੁੱਤਰਾਂ ਨੂੰ ਵੀ ਹੁਕਮ ਕੀਤਾ ਕਿ ਤੁਸੀਂ ਵੀ ਆਪਣੇ ਪਿਓ ਦੇ ਨਾਲ ਜਾ। ਕਾਸਮ ਬੇਗ ਸ਼ਮਸਾ ਬੇਗ, ਤੁਮ ਪੀ ਗਮੋ ਸੰਗ ਕਰ ਬੇਗ। ਇੱਕ ਪੁੱਤਰ ਦਾ ਨਾਂ ਸੀ ਕਾਸਮ ਬੇਗ, ਦੂਸਰੇ ਦਾ ਨਾਮ ਸੀ ਸ਼ਮਸਾ ਬੇਗ। ਦੋਵਾਂ ਨੂੰ ਬਾਦਸ਼ਾਹ ਨੇ ਹੁਕਮ ਕੀਤਾ ਕਿ ਤੁਸੀਂ ਵੀ ਛੇਤੀ ਤੋਂ ਛੇਤੀ ਆਪਣੇ ਪਿਤਾ ਦੇ ਨਾਲ ਹੀ ਚੜਾਈ ਕਰੋ। ਬੇਗ ਲੱਲਾ ਪਗਨੀ ਕੋ ਨੰਦ, ਸਭ ਤੇ ਜਿਸ ਕੋ ਦੇਹ ਬਿਲੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਇੱਕ ਲੱਲਾ ਬੇਗ ਦੀ ਭੈਣ ਦਾ ਪੁੱਤਰ ਸੀ ਜਿਸ ਦਾ ਨਾਮ ਸੀ ਬੇਗ ਲੱਲਾ, ਭਾਵ ਕਿ ਲੱਲਾ ਬੇਗ ਦਾ ਉਹ ਭਾਣਜਾ ਸੀ। ਸਭ ਤੇ ਜਿਸ ਕੋ ਦੇਹ ਬਿਲੰਦ ਤੇ ਸਾਰਿਆਂ ਸੂਰਮਿਆਂ ਦੇ ਨਾਲੋਂ ਇਸ ਬੇਗ ਲੱਲਾ ਦੀ ਜਿਹੜੀ ਦੇਹ ਸੀ ਨਾ ਉਹ ਬਹੁਤ ਭਾਰੀ ਸੀ, ਮਜ਼ਬੂਤ ਸੀ। ਬੱਕਰਾ ਇੱਕ ਹਲਾਲ ਕਰ ਖਾਵੇ, ਕਿਤ ਕੇ ਅੰਨ ਜੁਤ ਤਬ ਤ੍ਰਿਪ ਤਾਵੇ। ਜਿਹੜਾ ਕਿ ਲੱਲਾ ਬੇਗ ਦਾ ਭਾਣਜਾ ਹੈ ਉਹਦੇ ਬਾਰੇ ਗੱਲ ਕਰਦੇ ਨੇ ਜਿਹਦਾ ਨਾਮ ਹੈ ਬੇਗ ਲੱਲਾ। ਕਵੀ ਜੀ ਲਿਖਦੇ ਨੇ ਕਿ ਬੱਕਰਾ ਇੱਕ ਹਲਾਲ ਕਰਕੇ ਉਹ ਪੂਰਾ ਇਕੱਲਾ ਹੀ ਖਾ ਜਾਂਦਾ ਸੀ, ਇਸ ਤੋਂ ਇਲਾਵਾ ਬਹੁਤਾ ਜ਼ਿਆਦਾ ਅੰਨ ਖਾਣ ਦੇ ਨਾਲ ਹੀ ਕਿਤੇ ਜਾ ਕੇ ਉਹ ਰੱਜਦਾ ਸੀ। ਲੱਗ ਕਟਕਾ ਸਮ ਸਿਰ ਜਿਸ ਕੇਰਾ, ਸਭ ਮੈਂ ਗਿਨੀਅਤ ਯੋਜ ਬਡੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੋਟੇ ਮਟਕੇ ਜਿੰਨਾ ਛੋਟੇ ਘੜੇ ਜਿੱਦਾਂ ਉਹਦਾ ਸਿਰ ਸੀ ਤੇ ਸਾਰਿਆਂ ਦੇ ਵਿੱਚ ਉਹਦੀ ਜਿਹੜੀ ਤਾਕਤ ਹੈ ਨਾ ਉਹ ਮੰਨੀ ਹੋਈ ਸੀ। ਦਹੇ ਰਜਤ ਪਣ ਹਰਫ ਮਿਟਾਵੇ, ਸਿਪਰ ਚੀਰ ਕਰ ਦੋਏ ਬਿਨਾਵੇ। ਕਵੀ ਜੀ ਲਿਖਦੇ ਨੇ ਕਿ ਬੇਗ ਲੱਲਾ ਦੇ ਵਿੱਚ ਇੰਨੀ ਤਾਕਤ ਸੀ ਕਿ ਆਪਣੀ ਚੁਟਕੀ ਦੇ ਵਿੱਚ ਜੇਕਰ ਰੁਪਈਏ ਨੂੰ ਫੜ ਲੈਂਦਾ ਸੀ ਤੇ ਇਸ ਤਰ੍ਹਾਂ ਮਸਲਦਾ ਸੀ ਕਿ ਉਹਦੇ ਸਾਰੇ ਜਿਹੜੇ ਹਰਫ ਨੇ ਨਾ ਉਹ ਮਿਟ ਜਾਂਦੇ ਸੀ। ਇਸ ਤੋਂ ਇਲਾਵਾ ਸਿਪਰ ਚੀਰ ਕਰ ਦੋਏ ਬਣਾਵੇ, ਕਿੰਨੀ ਵੀ ਭਾਵੇਂ ਮਜ਼ਬੂਤ ਢਾਲ ਕਿਉਂ ਨਾ ਹੋਵੇ ਕਾਗਜ਼ ਦੀ ਤਰ੍ਹਾਂ ਉਸ ਨੂੰ ਪਾੜ ਕੇ ਦੋ ਟੋਟੇ ਕਰ ਦਿੰਦਾ ਸੀ। ਇਤਿਹਾਸ ਦੇ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਜਿੱਥੇ ਕਵੀ ਸੰਤੋਖ ਸਿੰਘ ਜੀ ਨੇ ਪੈਂਦੇ ਖਾਂ ਦੀ ਤਾਕਤ ਦਾ ਜ਼ਿਕਰ ਕੀਤਾ ਹੈ ਉੱਥੇ ਵੀ ਕਵੀ ਜੀ ਲਿਖਦੇ ਨੇ ਕਿ ਪੈਂਦੇ ਖਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਜੇਕਰ ਆਪਣੀ ਚੁਟਕੀ ਦੇ ਵਿੱਚ ਕਿਸੇ ਰੁਪਈਏ ਨੂੰ ਸਿੱਕੇ ਨੂੰ ਫੜ ਲੈਂਦਾ ਇਸ ਤਰ੍ਹਾਂ ਜ਼ੋਰ ਦੇ ਨਾਲ ਮਸਲਦਾ ਕਿ ਉਹਦੇ ਹਰਫ ਮਿਟ ਜਾਂਦੇ ਨੇ, ਜੋ ਵੀ ਕੁਝ ਲਿਖਿਆ ਹੁੰਦਾ ਬਿਲਕੁਲ ਸਾਫ਼ ਹੋ ਜਾਂਦਾ। ਇਸ ਤੋਂ ਇਲਾਵਾ ਕਿੰਨੀ ਵੀ ਭਾਵੇਂ ਮਜ਼ਬੂਤ ਢਾਲ ਕਿਉਂ ਨਾ ਹੋਵੇ ਪੈਂਦੇ ਖਾਂ ਇਸ ਤਰ੍ਹਾਂ ਪਾੜ ਦਿੰਦਾ ਜਿਵੇਂ ਕਿਸੇ ਮਾਮੂਲੀ ਕਾਗਜ਼ ਨੂੰ ਪਾੜ ਦਈਦਾ। ਇੱਥੇ ਵੀ ਕਵੀ ਜੀ ਇਸੇ ਤਰ੍ਹਾਂ ਦੀ ਤਾਕਤ ਦਾ ਜ਼ਿਕਰ ਕਰਦੇ ਨੇ, ਜਿਹੜੀ ਤਾਕਤ ਕਵੀ ਜੀ ਦੱਸ ਰਹੇ ਨੇ ਕਿ ਬੇਗ ਲੱਲਾ ਦੇ ਵਿੱਚ ਹੈ, ਜਿਹੜਾ ਕਿ ਲੱਲਾ ਬੇਗ ਜਰਨੈਲ ਦਾ ਭਾਣਜਾ ਹੈ। ਇਤੇ ਆਦਿਕ ਬੜ ਬਲ ਜਿਸ ਮਾਹੀ, ਹਜ਼ਰਤ ਕਹਿਓ ਹੇਰ ਕਰ ਤਾਹੀ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦਾ ਬਲਵਾਨ ਹੈ ਬੇਗ ਲੱਲਾ, ਉਸ ਦੇ ਵੱਲ ਜਦੋਂ ਬਾਦਸ਼ਾਹ ਸ਼ਾਹਜਹਾਂ ਨੇ ਵੇਖਿਆ ਤੇ ਫਿਰ ਬਾਦਸ਼ਾਹ ਨੇ ਉਸ ਨੂੰ ਇਸ ਤਰ੍ਹਾਂ ਹੁਕਮ ਕੀਤਾ, ਕਹਿੰਦਾ ਤੂੰ ਮਾਤਲ ਕੇ ਸੰਗ ਸਿਧਾਰੋ, ਡੀਲ ਦਰਾਜ ਗੁਰੂ ਗਹਿ ਮਾਰੋ। ਕਹਿੰਦਾ ਹੈ ਬੇਗ ਲੱਲਾ ਨੂੰ, ਤੂੰ ਆਪਣੇ ਮਾਮੇ ਲੱਲਾ ਬੇਗ ਦੇ ਨਾਲ ਹੀ ਚੜਾਈ ਕਰਕੇ ਜਾ, ਤੇਰਾ ਬਹੁਤ ਵੱਡਾ ਸਰੀਰ ਹੈ, ਡੀਲ ਰੋਲ ਬਹੁਤ ਵੱਡੀ ਹੈ, ਗੁਰੂ ਗਹਿ ਮਾਰੋ, ਜਾਓ ਗੁਰੂ ਨੂੰ ਫੜ ਕੇ ਮਾਰ ਦੇ। ਅਧਿਕ ਕਠੋਰ ਕਮਾਨ ਮਗਾਈ, ਜੁਗ ਤਰ ਕਸ਼ ਤੀਰਨ ਭਰਵਾਈ। ਇਸ ਤੋਂ ਬਾਅਦ ਬਾਦਸ਼ਾਹ ਨੇ ਬਹੁਤ ਕਠੋਰ ਇੱਕ ਕਮਾਨ ਮੰਗਾਈ ਹੈ, ਇੱਕ ਤਨਿਸ਼ ਮੰਗਵਾਇਆ ਹੈ, ਤੇ ਦੋ ਜਿਹੜੇ ਤਰਕਸ਼ ਨੇ ਨਾ, ਜਿਹੜੇ ਪੱਖੇ ਨੇ, ਉਹ ਤੀਰਾਂ ਦੇ ਨਾਲ ਭਰੇ ਗਏ। ਬਸਤ੍ਰ ਵਿਭੂਕਣ ਜੁਤ ਬਹੁ ਦੀਨ, ਮਾਣ ਬਡੋ ਹਜ਼ਰਤ ਨੇ ਕੀਨ। ਉਹ ਤਨਿਸ਼ ਤੇ ਉਹ ਤੀਰਾਂ ਦੇ ਪੱਥੇ ਦੇ ਦਿੱਤੇ ਗਏ ਬਾਦਸ਼ਾਹ ਦੇ ਵੱਲੋਂ। ਇਸ ਤੋਂ ਇਲਾਵਾ ਕੱਪੜੇ ਤੇ ਗਹਿਣੇ ਵੀ ਬਹੁਤ ਸਾਰੇ ਦਿੱਤੇ ਗਏ। ਇਸ ਤਰੀਕੇ ਦੇ ਨਾਲ ਬਾਦਸ਼ਾਹ ਨੇ ਬਹੁਤ ਜ਼ਿਆਦਾ ਸਨਮਾਨ ਕੀਤਾ। ਪੰਚੋਂ ਬੀਰਨ ਕੋ ਸਨਮਾਨ, ਲਸ਼ਕਰ ਦੀਨੋ ਸੰਗ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜਾਂ ਸੂਰ ਬੀਰਾਂ ਦਾ ਬਹੁਤ ਜ਼ਿਆਦਾ ਬਾਦਸ਼ਾਹ ਨੇ ਸਨਮਾਨ ਕੀਤਾ। ਇੱਕ ਹੈ ਲੱਲਾ ਬੇਗ, ਦੂਸਰਾ ਉਸਦਾ ਭਰਾ ਹੈ ਕੰਬਰ ਬੇਗ, ਤੀਸਰਾ ਤੇ ਚੌਥਾ ਉਸਦੇ ਪੁੱਤਰ ਨੇ ਕਾਸਮ ਬੇਗ ਤੇ ਸ਼ਮਸਾ ਬੇਗ। ਇਸ ਤੋਂ ਇਲਾਵਾ ਇੱਕ ਜਿਹੜਾ ਭੈਣ ਦਾ ਪੁੱਤਰ ਹੈ ਨਾ, ਜਿਹੜਾ ਭਾਣਜਾ ਹੈ, ਉਹ ਪੰਜਵਾਂ ਹੈ। ਇਸ ਤਰੀਕੇ ਦੇ ਨਾਲ ਪੰਜ ਵੱਡੇ ਜਰਨੈਲ ਲੜਾਈ ਦੇ ਵਾਸਤੇ ਤਿਆਰ ਹੋਏ ਨੇ, ਲੱਲਾ ਬੇਗ, ਕੰਬਰ ਬੇਗ, ਕਾਸਮ ਬੇਗ, ਸ਼ਮਸਾ ਬੇਗ ਔਰ ਬੇਗ ਲੱਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜਾਂ ਦਾ ਬੜਾ ਸਨਮਾਨ ਕੀਤਾ ਬਾਦਸ਼ਾਹ ਨੇ ਤੇ ਨਾਲ ਜਾਣ ਦੇ ਵਾਸਤੇ ਬਹੁਤ ਸਾਰੀ ਸੈਨਾ ਤਿਆਰ ਕੀਤੀ। ਸੁਪਾਟ ਸਹਾਂ ਸਰਪੰਚ ਯਾਰ ਤੀਸ, ਕਰੇ ਸੰਗ ਕਹਿ ਤੁਰਕਣ ਈਸ਼। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪੰਜ ਔਰ ਤੀਸ, ਤੀਹ ਤੇ ਪੰਜ 35,000 ਫੌਜ ਨੂੰ ਉਸ ਵੇਲੇ ਨਾਲ ਜਾਣ ਦੇ ਵਾਸਤੇ ਬਾਦਸ਼ਾਹ ਨੇ ਹੁਕਮ ਕੀਤਾ। ਲੇ ਵਡਿਆਈ ਨਿਕਸਿਓ ਬਾਹਰ, ਲਾਖੋ ਨਰ ਮੈਂ ਹੋਇਓ ਜਾਹਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਾਰੀ ਸੈਨਾ ਨੂੰ ਨਾਲ ਲੈ ਕੇ, ਵਡਿਆਈ ਨੂੰ ਲੈ ਕੇ ਬਾਹਰ ਨਿਕਲਿਆ ਹੈ ਲੱਲਾ ਬੇਗ ਸਾਰੇ ਆਪਣੇ ਲਸ਼ਕਰ ਦੇ ਸਮੇਤ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਲੱਲਾ ਬੇਗ ਅਤੇ ਕੰਬਰ ਬੇਗ ਦੋਵੇਂ ਜੰਗ ਕਰਨ ਦੇ ਲਈ ਤਿਆਰ ਹੋਏ। ਕਾਸਮ ਬੇਗ ਤੇ ਸ਼ਮਸਾ ਬੇਗ ਦੂਜਾ ਲੱਲਾ ਬੇਗ ਦੇ ਬੇਟੇ ਹੁਸ਼ਿਆਰ ਹੋਏ। ਲੱਲਾ ਬੇਗ ਦਾ ਭਾਣਜਾ ਨਾਲ ਚੜਿਆ, ਕਈ ਹਜ਼ਾਰ ਪੈਦਲ ਅਸਵਾਰ ਹੋਏ। ਥਾਂ ਥਾਂ ਤਿਆਰੀਆਂ ਵੱਜ ਪਈਆਂ, ਸਾਫ ਤੋਪ ਖਾਨੇ ਹਥਿਆਰ ਹੋਏ। ਝੰਡੇ ਵਿੱਚ ਮੈਦਾਨ ਦੇ ਖੜੇ ਕੀਤੇ, ਜਮਾਂ ਲੈ ਫੌਜਾਂ ਸਰਦਾਰ ਹੋਏ। ਲੱਲਾ ਬੇਗ ਦੀ ਕਾਬਲੀ ਫੌਜ ਚੱਲੀ, ਗਿਲਜੇ ਮੁਗਲ ਪਠਾਨ ਸ਼ੁਮਾਰ ਹੋਏ। ਗੱਡੇ ਮਾਲ ਅਸਬਾਬ ਦੇ ਟੁਰ ਪਏ, ਐਲੀ ਅਕਬਰ ਸ਼ੋਰ ਕਕਾਰ ਹੋਏ। ਲੈ ਕੇ ਗੋਲਾ ਬਾਰੂਦ ਕਰਤਾਰ ਸਿੰਘਾ, ਯੋਧੇ ਨਿਕਲ ਕੇ ਛਾਉਣੀਓ ਬਾਹਰ ਹੋਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇਸ ਤਰੀਕੇ ਦੇ ਨਾਲ ਵੱਡੀ ਫੌਜ ਛਾਉਣੀ ਦੇ ਵਿੱਚੋਂ ਬਾਹਰ ਨਿਕਲੀ।
ਲੱਲਾ ਬੇਗ ਸ੍ਰੀ ਗੁਰ ਪਰ ਚੜਿਓ, ਬਡੋ ਵਿਰੋਧ ਸ਼ਾਹ ਸੰਗ ਬੜਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਲਾ ਬੇਗ ਚੜਾਈ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵੱਲ ਜਾ ਰਿਹਾ ਹੈ। ਕਵੀ ਜੀ ਲਿਖਦੇ ਨੇ ਬਡੋ ਵਿਰੋਧ ਸ਼ਾਹ ਸੰਗ ਬੜਿਓ, ਵੱਡਾ ਜਿਹੜਾ ਵਿਰੋਧ ਹੈ ਨਾ, ਉਹ ਬਾਦਸ਼ਾਹ ਦੇ ਨਾਲ ਸਤਿਗੁਰਾਂ ਦਾ ਵਧੇ।
ਨਿਜ ਲਸ਼ਕਰ ਮੈਂ ਦਿਓ ਨਗਾਰਾ, ਸੁਣ ਕਰ ਤਿਆਰ ਹੋਏ ਦਲ ਸਾਰਾ।
ਆਪਣੇ ਲਸ਼ਕਰ ਦੇ ਵਿੱਚ ਨਗਾਰਾ ਵਜਾਉਣ ਦਾ ਲੱਲਾ ਬੇਗ ਨੇ ਹੁਕਮ ਦਿੱਤਾ ਹੈ। ਜਿਸ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਸਾਰਾ ਦਲ ਤਿਆਰ ਹੋਇਆ। ਸਭਨ ਜ਼ੀਨ ਤੁਰੰਗਮ ਡਾਰੇ, ਬਸਤਰ ਸ਼ਸਤਰ ਤੂਰਨ ਹੀ ਤਾਰੇ। ਸਾਰਿਆਂ ਨੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਨੇ, ਸ਼ਸਤਰਾਂ ਤੇ ਬਸਤਰਾਂ ਨੂੰ ਪਹਿਨ ਕੇ ਤਿਆਰ। ਪੁਨ ਹਜ਼ਰਤ ਨਰ ਭਾਲੋ ਪਠਾਇਓ, ਲੱਲਾ ਬੇਗ ਨੀਕੇ ਸਮਝਾਇਓ। ਕਵੀ ਜੀ ਲਿਖਦੇ ਨੇ ਕਿ ਜਦੋਂ ਆਪਣੀ ਫੌਜ ਨੂੰ ਨਾ ਲੈ ਕੇ ਲੱਲਾ ਬੇਗ ਬਾਹਰ ਨਿਕਲਿਆ, ਇੰਨੇ ਚਿਰ ਨੂੰ ਬਾਦਸ਼ਾਹ ਨੇ ਇੱਕ ਆਦਮੀ ਨੂੰ ਲੱਲਾ ਬੇਗ ਦੇ ਕੋਲ ਭੇਜਿਆ। ਮਗ ਮੈਂ ਬਿਲਮ ਨ ਕਰੀਏ ਕੈਸੇ, ਗਮਨੋ ਤੂਰਨ ਪਹੁੰਚੋ ਜੈਸੇ। ਲੱਲਾ ਬੇਗ ਨੂੰ ਬਾਦਸ਼ਾਹ ਦੇ ਵੱਲੋਂ ਭੇਜੇ ਹੋਏ ਆਦਮੀ ਨੇ ਖਬਰ ਦਿੱਤੀ ਹੈ ਕਿ ਬਾਦਸ਼ਾਹ ਨੇ ਹੁਕਮ ਕੀਤਾ ਹੈ ਕਿ ਰਸਤੇ ਦੇ ਵਿੱਚ ਕਿਤੇ ਵੀ ਰੁਕਣਾ ਨਹੀਂ, ਦੇਰੀ ਨਹੀਂ ਲਾਉਣੀ, ਜਿੰਨੀ ਛੇਤੀ ਹੋ ਸਕੇ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚੋ। ਤ੍ਰਾਸ ਪਾਏ ਕਰ ਜਾਏ ਪਲਾਏ, ਪਿਖ ਲਸ਼ਕਰ ਬਹੁ ਨਹੀਂ ਠਹਿਰਾਏ। ਉਸ ਦੱਸਣ ਵਾਲੇ ਨੇ ਲੱਲਾ ਬੇਗ ਨੂੰ ਦੱਸਿਆ ਹੈ ਕਿ ਡਰ ਨੂੰ ਧਾਰਨ ਕਰਕੇ ਗੁਰੂ ਦੌੜ ਜਾਏਗਾ, ਜੇਕਰ ਫੌਜ ਦੇ ਆਉਣ ਦਾ ਪਤਾ ਉਹਨੂੰ ਪਹਿਲਾਂ ਲੱਗ ਗਿਆ ਤਾਂ। ਪ੍ਰਭ ਸ਼ੈ ਦੀਰਗ ਜੰਗਲ ਜਬੈ, ਮੁਸ਼ਕਲ ਹੋਏ ਖੋਜਨੋ ਤਬੈ। ਕਹਿੰਦਾ ਕਿ ਜੇਕਰ ਗੁਰੂ ਨੂੰ ਤੁਹਾਡੀ ਚੜਾਈ ਦਾ ਪਤਾ ਲੱਗ ਗਿਆ ਤੇ ਗੁਰੂ ਦੌੜ ਕੇ ਪ੍ਰਵੇਸ਼ ਕਰ ਜਾਏਗਾ ਮਾਲਵੇ ਦੇ ਇਲਾਕੇ ਦੇ ਵਿੱਚ, ਤੇ ਜਿੱਥੇ ਉਸ ਨੂੰ ਫੜਨਾ ਤੇ ਲੱਭਣਾ ਬਹੁਤ ਜ਼ਿਆਦਾ ਔਖਾ ਹੋ ਜਾਏਗਾ।
ਨਹੀਂ ਜਹ ਜਲ ਤਹ ਦਲ ਨਹੀਂ ਜਾਏ, ਬਣ ਮਵਾਸ ਕਹੂੰ ਸਰ ਪਾਏ।
ਕਿਉਂਕਿ ਮਾਲਵੇ ਦੇ ਇਲਾਕੇ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੋਂ ਪਾਣੀ ਨਹੀਂ ਲੱਭਦਾ, ਇਸ ਕਰਕੇ ਪਾਣੀ ਨਾ ਲੱਭਣ ਦੇ ਕਾਰਨ ਫੌਜ ਉਸ ਇਲਾਕੇ ਦੇ ਵਿੱਚ ਪ੍ਰਵੇਸ਼ ਨਹੀਂ ਕਰੇਗੀ। ਬਣੇ ਮਵਾਸ ਕਹੂੰ ਸਰ ਪਾਏ, ਤੇ ਦੂਸਰੇ ਪਾਸੇ ਕਿਤੇ ਕੋਈ ਤਲਾਬ ਜਾਂ ਪਾਣੀ ਦੀ ਢਾਬ ਲੱਭ ਕੇ ਗੁਰੂ ਉੱਥੇ ਆਪਣਾ ਡੇਰਾ ਲਾ ਕੇ ਆਕੀ ਹੋ ਜਾਏਗਾ।
ਜੇ ਨਹੀਂ ਭਾਜੈ ਬਣੇ ਦਲੇਰ, ਤੁਮਰੇ ਪਹੁੰਚਣ ਮੇ ਹੋਏ ਦੇਰ।
ਇਸ ਤੋਂ ਇਲਾਵਾ ਲੱਲਾ ਬੇਗ ਨੂੰ ਉਹ ਆਦਮੀ ਕਹਿੰਦਾ ਕਿ ਜੇਕਰ ਗੁਰੂ ਨਾ ਭੱਜਿਆ, ਦਲੇਰ ਬਣ ਕੇ ਡਟਿਆ ਰਿਹਾ ਉਸੇ ਜਗ੍ਹਾ ਦੇ ਉੱਤੇ, ਤਾਂ ਵੀ ਜੇਕਰ ਤੁਸੀਂ ਦੇਰ ਦੇ ਨਾਲ ਪਹੁੰਚੋਗੇ ਨਾ, ਇੱਕ ਹੋਰ ਵੀ ਵੱਡਾ ਨੁਕਸਾਨ ਹੋਏਗਾ।
ਸੈਨਾ ਲੇਹ ਸਕੇਲ ਬਿਸਾਲਾ, ਸਿੱਖ ਆਪਣੇ ਕਹਿ ਧਨ ਦੇ ਜਾਲਾ।
ਕਹਿੰਦਾ ਕਿ ਜੇਕਰ ਦੇਰ ਕੀਤੀ ਤੇ ਗੁਰੂ ਆਪਣੀ ਸੈਨਾ ਨੂੰ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਇਕੱਤਰ ਕਰ ਲਏਗਾ, ਆਪਣੇ ਸਿੱਖਾਂ ਨੂੰ ਬਹੁਤ ਸਾਰਾ ਇਕੱਠਾ ਕਰੇਗਾ।
ਬਿਲਮ ਲਗਨ ਮੈਂ ਇਹ ਜੁਗ ਦੋਸ਼, ਨਿਫਲ ਹੋਏ ਤਬ ਹਜ਼ਰਤ ਰੋਸ।
ਉਹ ਆਦਮੀ ਲੱਲਾ ਬੇਗ ਨੂੰ ਕਹਿੰਦਾ ਕਿ ਦੋ ਵੱਡੇ ਦੋਸ਼ ਨੇ ਦੇਰੀ ਲਾਉਣ ਦੇ ਵਿੱਚ। ਪਹਿਲਾ ਦੋਸ਼ ਇਹ ਹੈ ਕਿ ਜੇਕਰ ਉਹਨੂੰ ਪਤਾ ਲੱਗ ਗਿਆ ਉਹ ਮਾਲਵੇ ਦੇ ਇਲਾਕੇ ਦੇ ਵਿੱਚ ਪ੍ਰਵੇਸ਼ ਕਰੇਗਾ, ਜਿੱਥੇ ਸਾਡੀ ਸੈਨਾ ਨੂੰ ਜਾਣਾ ਔਖਾ ਹੋਵੇਗਾ ਤੇ ਉਹ ਕਿਸੇ ਢਾਬ ਨੂੰ ਰੋਕ ਲਏਗਾ। ਦੂਸਰਾ ਇਹ ਕਾਰਨ ਹੈ ਕਿ ਜੇਕਰ ਦਲੇਰ ਬਣ ਕੇ ਡਟਿਆ ਵੀ ਰਿਹਾ ਤੇ ਆਪਣੀ ਸੈਨਾ ਨੂੰ ਇਕੱਤਰ ਕਰ ਲਏਗਾ, ਇਸ ਕਰਕੇ ਦੇਰੀ ਤੇ ਬਿਲਕੁਲ ਲਾਉਣੀ ਨਹੀਂ ਚਾਹੀਦੀ। ਨਿਫਲ ਹੋਏ ਤਬ ਹਜ਼ਰਤ ਰੋਸ, ਜੇਕਰ ਦੇਰੀ ਲੱਗ ਗਈ ਤੇ ਫਿਰ ਬਾਦਸ਼ਾਹ ਹਜ਼ਰਤ ਨੇ ਜਿਹੜਾ ਰੋਸ ਧਾਰਨ ਕੀਤਾ ਹੈ ਨਾ, ਉਹ ਬਿਲਕੁਲ ਬੇਅਸਰ ਚਲਾ ਜਾਏਗਾ।
ਤੋ ਕੋ ਪੀਆ ਛੀਏ ਨਾਹੀ, ਗਹਿ ਸ਼ਮਸ਼ੇਰ ਸਵਾ ਕੇ ਮਾਹੀ।
ਇਸ ਤੋਂ ਇਲਾਵਾ ਉਹ ਆਦਮੀ ਲੱਲਾ ਬੇਗ ਨੂੰ ਕਹਿੰਦਾ ਕਿ ਤੇਰੇ ਵਾਸਤੇ ਵੀ ਇਹ ਬਿਲਕੁਲ ਚੰਗੀ ਗੱਲ ਨਹੀਂ ਹੋਵੇਗੀ, ਕਿਉਂਕਿ ਸਭਾ ਦੇ ਵਿੱਚ ਸਾਰਿਆਂ ਦੇ ਸਾਹਮਣੇ ਤੂੰ ਤਲਵਾਰ ਨੂੰ ਚੁੱਕਿਆ ਤੇ ਬੀੜੇ ਨੂੰ ਚੱਬਿਆ ਕਿ ਮੈਂ ਇਸ ਕੰਮ ਨੂੰ ਨੇਪਰੇ ਚੜਾਂਗਾ।
ਰਹਿ ਆਵੇ ਤੁਝ ਕੋ ਇਹ ਪਲੀ, ਗਮਨੋ ਹਤੋ ਕਿ ਗਹੁ ਗੁਰ ਬਲੀ।
ਇਸ ਕਰਕੇ ਤੇਰੀ ਵੀ ਰਹਿ ਤਾਂ ਹੀ ਆਉਂਦੀ ਹੈ, ਤੇਰੇ ਵਾਸਤੇ ਵੀ ਤਾਂ ਹੀ ਚੰਗੀ ਗੱਲ ਬਣਦੀ ਹੈ ਕਿ ਜਾਂ ਗੁਰੂ ਨੂੰ ਜਾ ਕੇ ਕੈਦ ਕਰ ਲਵੇਂ ਤੇ ਜਾਂ ਬਲੀ ਗੁਰੂ ਨੂੰ ਮਾਰ ਦੇਵੇਂ।
ਲੱਲਾ ਬੇਗ ਤਬ ਕਹਿਓ ਸੁਣਾਏ, ਅਜਿਹ ਲੱਗ ਚੱਲਿਓ ਜਾਣ ਤਹਿ ਜਾਏ।
ਹੰਕਾਰੀ ਬੜਾ ਹੈ,
ਆਪਣੀ ਤਾਕਤ ਦਾ ਮਾਣ ਬੜਾ ਹੈ ਲੱਲਾ ਬੇਗ ਨੂੰ। ਅੱਗੋਂ ਕਹਿੰਦਾ ਜਿਹ ਲੱਗ ਚਲਿਓ ਜਾਣ ਤਹ ਜਾਏ। ਕਹਿੰਦਾ ਇਸ ਤਰ੍ਹਾਂ ਦੀ ਗੱਲ ਨਾ ਕਰ, ਜਿੱਥੇ ਤੱਕ ਗੁਰੂ ਭਜਣਾ ਚਾਹੁੰਦਾ ਉਹ ਭਜ ਲਵੇ, ਪਰ ਮੇਰੇ ਹੱਥੋਂ ਬਚ ਨਹੀਂ ਸਕਦਾ। ਸ਼ਾਹ ਹਿਰਦੈ ਕੋ ਧੀਰਜ ਦੀਜੈ, ਦੁਸ਼ਮਣ ਅਲ ਭਜਾਏ ਜੀ ਅਲੀਜੈ। ਕਹਿੰਦਾ ਪਰਵਾਹ ਨਾ ਕਰ ਇਸ ਗੱਲ ਦੀ, ਬਾਦਸ਼ਾਹ ਨੂੰ ਜਾ ਕੇ ਧੀਰਜ ਦੇ ਕਿ ਦੁਸ਼ਮਣ ਤੇ ਬੜਾ ਛੋਟਾ ਜਿਹਾ ਹੈ, ਜਿੰਨੇ ਕ ਸਵਾਸ ਬਾਕੀ ਰਹਿੰਦੇ ਨੇ ਨਾ ਉਹ ਜੀ ਲਵੇ। ਅਦਕ ਜਤਨ ਕਿਉ ਠਾਣ ਤੇ ਐਸੇ, ਲਖੋ ਸ਼ਤਰੂ ਮਾਰਿਓ ਹੋਏ ਜੈਸੇ। ਬਹੁਤੇ ਯਤਨ ਕਰਨ ਦੀ ਲੱਲਾ ਦੇ ਕਹਿੰਦਾ ਕੋਈ ਲੋੜ ਹੀ ਨਹੀਂ ਹੈ, ਇੰਨੇ ਵੱਡੇ ਯਤਨ ਤੇ ਸੋਚਣੇ ਹੀ ਨਹੀਂ ਚਾਹੀਦੇ। ਲਖੋ ਸ਼ਤਰੂ ਮਾਰਿਓ ਹੋਏ ਜੈਸੇ, ਬਾਦਸ਼ਾਹ ਨੂੰ ਜਾ ਕੇ ਕਹਿ ਦੇਵੋ ਕਿ ਤੁਹਾਡਾ ਵੈਰੀ ਗੁਰੂ ਤੇ ਸਮਝੋ ਮਾਰਿਆ ਗਿਆ। ਇਤੀ ਚਮੂ ਗਨ ਮੈਂ ਲੇ ਸੰਗ, ਦੁਰਗ ਮਵਾਸੇ ਕਰ ਹੋ ਭੰਗ। ਲਲਾ ਬੇ ਕਹਿੰਦਾ ਕਿ ਮੇਰੇ ਨਾਲ ਇੰਨੀ ਵੱਡੀ ਫੌਜ ਹੈ, ਇੰਨੀ ਵੱਡੀ ਫੌਜ ਦੇ ਨਾਲ ਤੇ ਮੈਂ ਉਸ ਕਿਲੇ ਨੂੰ ਵੀ ਤੋੜ ਦਵਾਂਗਾ ਜਿਹੜੇ ਕਿਲੇ ਦੇ ਵਿੱਚ ਉਹ ਆਕੀ ਬਣ ਕੇ ਰਹਿਣ ਦਾ ਯਤਨ ਕਰੇਗਾ। ਲੱਖੋਂ ਸੈਨਾ ਕੋ ਹਨ ਡਾਰੋ, ਜੇਕਰ ਗੁਰੂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਵੀ ਸੈਨਾ ਹੋਵੇਗੀ ਤਾਂ ਵੀ ਮੈਂ ਸਾਰੀ ਸੈਨਾ ਨੂੰ ਮਾਰ ਦਿਆਂਗਾ। ਫੇਰੋਂ ਜੰਗ ਮੈਂ ਨਾ ਹਿਣ ਹਾਰੋ, ਮੈਂ ਜੰਗ ਦੇ ਵਿੱਚ ਇੱਕ ਪਿੱਲਰ ਦੀ ਤਰ੍ਹਾਂ, ਥੰਮ ਦੀ ਤਰ੍ਹਾਂ ਰੁਕਾਂਗਾ, ਹਾਰਾਂਗਾ ਨਹੀਂ। ਆਗੇ ਕਰੀ ਅਨੇਕ ਲੜਾਈ, ਮਾਰਤ ਮਰਤੇ ਅਵਧ ਬਤਾਈ। ਉਸ ਆਦਮੀ ਨੂੰ ਲੱਲਾ ਦੇ ਕਹਿੰਦਾ ਕਿ ਮੈਂ ਕੋਈ ਪਹਿਲੀ ਵਾਰੀ ਜੰਗ ਲੜਨ ਦੇ ਵਾਸਤੇ ਨਹੀਂ ਜਾ ਰਿਹਾ। ਕਹਿੰਦਾ ਬੜੀਆਂ ਲੜਾਈਆਂ ਅੱਗੇ ਲੜੀਆਂ ਨੇ, ਬਹੁਤਿਆਂ ਨੂੰ ਮਾਰਿਆ, ਮਾਨੋ ਕਿ ਮੇਰੀ ਤੇ ਸਾਰੀ ਉਮਰ ਹੀ ਲੜਾਈਆਂ ਦੇ ਵਿੱਚ ਬੀਤੀ ਜਾ ਰਹੀ।
ਰਹਿ ਜੰਗ ਮੈਂ ਜੀਤ ਹਮਾਰੀ, ਪਰਖਣ ਕੀਨ ਸਕੇਤਕ ਬਾਰੀ।
ਲੱਲਾ ਬੇ ਕਹਿੰਦਾ ਕਿ ਜਿੱਥੇ ਵੀ ਰਣ ਭੂਮੀ ਦੇ ਵਿੱਚ ਮੈਂ ਗਿਆ ਹਾਂ, ਹਮੇਸ਼ਾ ਮੈਨੂੰ ਜਿੱਤ ਦੀ ਪ੍ਰਾਪਤੀ ਹੋਈ ਹੈ। ਇਸ ਗੱਲ ਨੂੰ ਮੈਂ ਬਹੁਤ ਵਾਰੀ ਪਰਖਿਆ ਹੈ, ਪਰ ਬਾਦਸ਼ਾਹ ਵੀ ਇਸ ਗੱਲ ਨੂੰ ਜਾਣਦਾ।
ਕਹੋ ਸ਼ਾਹ ਸੋ ਮੈਂ ਅਬ ਜਾਊਂ, ਨਹੀਂ ਮਾਰਗ ਮੈਂ ਬਿਲਮ ਲਗਾਊਂ।
ਲੱਲਾ ਬੇਗ ਉਸ ਆਦਮੀ ਨੂੰ ਕਹਿੰਦਾ ਕਿ ਬਾਦਸ਼ਾਹ ਸਲਾਮਤ ਨੂੰ ਜਾ ਕੇ ਕਹਿ ਦੇਵੋ ਕਿ ਮੈਂ ਹੁਣ ਜਾ ਰਿਹਾ ਹਾਂ ਤੇ ਰਸਤੇ ਦੇ ਵਿੱਚ ਜੇਕਰ ਬਾਦਸ਼ਾਹ ਚਾਹੁੰਦਾ ਤੇ ਰਤਾ ਵੀ ਦੇਰੀ ਨਹੀਂ ਲਾਵਾਂਗਾ, ਕਿਤੇ ਨਹੀਂ ਰੁਕਾਂਗਾ।
ਸੁਣ ਸੋ ਗਯੋ ਕਯੋ ਸਭ ਜਾਏ, ਨਿਸ਼ਚੈ ਜਾਣਿਓ ਗੁਰੂ ਗਹਿ ਲਿਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਲੱਲਾ ਬੇਗ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਸਾਰੀਆਂ ਬਾਦਸ਼ਾਹ ਨੂੰ ਜਾ ਕੇ ਉਸ ਨੇ ਸੁਣਾ ਦਿੱਤੀਆਂ ਨੇ ਤੇ ਬਾਦਸ਼ਾਹ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਤੀਤ ਬੱਝੀ ਹੈ, ਇਸ ਤਰ੍ਹਾਂ ਦਾ ਵਿਸ਼ਵਾਸ ਆਇਆ ਕਿ ਗੁਰੂ ਨੂੰ ਜ਼ਰੂਰ ਹੀ ਲੱਲਾ ਬੇਗ ਫੜ ਲਿਆਏਗਾ।
ਕੈ ਸ਼ਸਤਰਨ ਸੋ ਮਾਰਿਓ ਜਾਏ, ਹੈ ਨਿਕ ਸਾਵਣ ਤਬ ਫਲ ਪਾਏ।
ਬਾਦਸ਼ਾਹ ਸੋਚਦਾ ਹੈ ਜਾਂ ਤੇ ਲੱਲਾ ਬੇਗ ਗੁਰੂ ਨੂੰ ਕੈਦ ਕਰ ਲਵੇਗਾ ਤੇ ਜੇਕਰ ਕੈਦੀ ਨਾ ਬਣਾ ਸਕਿਆ ਤੇ ਕਮ ਸੇ ਕਮ ਹਥਿਆਰਾਂ ਦੇ ਨਾਲ ਮਾਰ ਜ਼ਰੂਰ ਦੇਗਾ। ਜਦੋਂ ਦੋਵਾਂ ਦੇ ਵਿੱਚੋਂ ਇੱਕ ਕੰਮ ਹੋਵੇਗਾ ਤਾਂ ਬਾਦਸ਼ਾਹ ਸੋਚਦਾ ਹੈ ਕਿ ਘੋੜੇ ਕੱਢਣ ਦਾ ਜਿਹੜਾ ਬਦਲਾ ਹੈ ਨਾ ਉਹ ਪੂਰਾ ਹੋਏਗਾ।
ਸਭਾ ਵਿਖੇ ਬਹੁ ਬਾਰੀ ਉਚਾਰਾ, ਅਸ ਤਸ ਕਰ ਨਹੀਂ ਸੁਣਿਓ ਨਿਹਾਰਾ।
ਪਰ ਬਿਧੀ ਚੰਦ ਜੀ ਨੇ ਜਿਹੜਾ ਕਾਰਨਾਮਾ ਕੀਤਾ ਹੈ, ਕਵੀ ਜੀ ਲਿਖਦੇ ਨੇ ਉਸ ਨੂੰ ਬਾਦਸ਼ਾਹ ਅਜੇ ਤੱਕ ਨਹੀਂ ਭੁੱਲਿਆ। ਸਭਾ ਦੇ ਵਿੱਚ ਬੈਠਾ ਹੋਇਆ ਬਾਦਸ਼ਾਹ ਕਹਿੰਦਾ ਆਸ ਤਸਕਰ ਨਹੀਂ ਸੁਣਿਓ ਨਿਹਾਰਾ, ਕਿ ਜਿਹੜਾ ਚੋਰ ਸਾਨੂੰ ਆਣ ਕੇ ਲੱਗਿਆ ਹੈ ਨਾ, ਇਸ ਤਰ੍ਹਾਂ ਦਾ ਚੋਰ ਨਾ ਤੇ ਪਹਿਲਾਂ ਕਦੇ ਸੁਣਿਆ ਸੀ ਤੇ ਨਾ ਹੀ ਦੇਖਿਆ ਸੀ।
ਕਰ ਬਿਸਾਲ ਛਲ ਠੱਗ ਕਰ ਗਯੋ, ਅਦਕ ਅਚੰਬਾ ਚਿਤ ਮੈਂ ਕੀਓ।
ਕਹਿੰਦਾ ਕਿ ਬਹੁਤ ਵੱਡੀ ਠੱਗੀ ਮਾਰ ਗਿਆ, ਸਾਨੂੰ ਹਰ ਇੱਕ ਨੂੰ ਵੱਡਾ ਛਲ ਦੇ ਗਿਆ ਹੈ, ਧੋਖਾ ਦੇ ਗਿਆ, ਅਧਿਕ ਅਚੰਬਾ ਚਿਤ ਮੈਂ ਕੀਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਜ਼ਿਆਦਾ ਅਚੰਬੇ ਵਾਲੀ ਗੱਲ ਬਾਦਸ਼ਾਹ ਨੇ ਮੰਨੀ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਬਜੇ ਨਗਾਰੇ ਕੂਚ ਕੇ, ਕਰ ਸਮਾਜ ਸਭ ਜੰਗ
ਲਲਾ ਬੇਗ ਪਟ ਚੜ ਚਲਿਓ ਅਤ ਗਰਬਤ ਦਲ ਸੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੂਚ ਦੇ ਨਗਾਰੇ ਵੱਜੇ ਨੇ, ਬਹੁਤ ਸਾਰਾ ਜੰਗੀ ਸਾਜੋ ਸਮਾਨ ਲਲਾ ਬੇਗ ਦੇ ਨਾਲ ਹੈ ਤੇ ਵੱਡੇ ਸੂਰਮੇ ਚੜ ਕੇ ਜਾ ਰਹੇ ਨੇ। ਸਾਰੇ ਦੇ ਸਾਰੇ ਸੂਰਮੇ ਬੜੇ ਗਰਭ ਦੇ ਵਿਚ ਨੇ, ਬੜੇ ਹੰਕਾਰ ਦੇ ਵਿਚ ਨੇ।
ਚਲੇ ਤੁਰਕ ਜਿਨ ਜਾਤ ਅਨੇਕ, ਈ ਸਭ ਜਈ ਬਡੋ ਦਲ ਏਕ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਤੁਰਕ ਜਾ ਰਹੇ ਨੇ, ਪਰ ਤੁਰਕਾਂ ਦੀਆਂ ਅਨੇਕਾਂ ਜਾਤੀਆਂ ਨੇ। ਈ ਸਭ ਜਈ ਬਡੋ ਦਲ ਏਕ। ਕਵੀ ਜੀ ਲਿਖਦੇ ਨੇ ਇੱਕ ਜਿਹੜਾ ਦਲ ਹੈ ਨਾ, ਉਹ ਯੂਸਫ ਜਾਈ ਜਿਹੜੀ ਜਾਤੀ ਹੈ ਨਾ ਉਸ ਦਾ ਹੈ।
ਹਦਾਉ ਜੀ ਰੋਹੇਲੇ ਘਨੇ, ਮਹਾ ਸਪਟ ਸੰਜੋਯਨ ਸਨੇ।
ਇਸ ਤੋਂ ਇਲਾਵਾ ਜਿਹੜੇ ਦਾਊਦ ਜਈ ਨੇ ਉਹ ਦੂਸਰੀ ਜਾਤੀ ਦੇ ਨੇ, ਜਿਹੜੇ ਕਿ ਸੰਜਵਾਂ ਦੇ ਨਾਲ ਢੱਕੇ ਹੋਏ ਨੇ।
ਕਾਬਲ ਕੇ ਗਿਲ ਜੇ ਜਿਨ ਕਹ, ਡੀਲ ਦਰਾਜ ਜਿਨੋ ਕੇ।
ਇਸ ਤੋਂ ਇਲਾਵਾ ਜਿਹੜੇ ਕਾਬਲ ਦੇ ਵਾਸੀ ਨੇ ਉਹਨਾਂ ਤੁਰਕਾਂ ਨੂੰ ਕਵੀ ਜੀ ਲਿਖਦੇ ਨੇ ਕਿ ਗਿਲਜੇ ਆਖਿਆ ਜਾਂਦਾ ਹੈ, ਜਿਨ੍ਹਾਂ ਦੇ ਸਰੀਰ ਬਹੁਤ ਵੱਡੇ ਵੱਡੇ ਨੇ ਔਰ ਬਲਵਾਨ ਨੇ।
ਆਮਖ ਸਭ ਪਸ਼ੂਆਂ ਕੇ ਪਖਿਅਤ, ਇੱਕ ਸ਼ੂਕਰ ਤੇ ਰੱਖਿਆ ਰੱਖਿਅਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਜਿਹੜੇ ਤੁਰਕ ਨੇ ਇਹ ਸਾਰਿਆਂ ਪਸ਼ੂਆਂ ਦੇ ਮਾਸ ਨੂੰ ਖਾ ਜਾਂਦੇ ਨੇ, ਸਿਰਫ ਇੱਕ ਸੂਰ ਹੀ ਐਸਾ ਜਾਨਵਰ ਹੈ ਜਿਹਦੇ ਮਾਸ ਨੂੰ ਇਹ ਨਹੀਂ ਖਾਂਦੇ।
ਪਸ਼ੂਨ ਸਮਾਨ ਬ੍ਰਿਤੀ ਜਿਨ ਚੀਨੇ, ਬਹੁ ਨਿਰਦਈ ਮਹਾਮਤ ਹੀਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਪਸ਼ੂਆਂ ਦਾ ਮਾਸ ਖਾਂਦੇ ਨੇ, ਇਸੇ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਬ੍ਰਿਤੀ ਹੈ ਨਾ, ਉਹ ਵੀ ਪਸ਼ੂਆਂ ਵਰਗੀ ਹੈ, ਬੜੇ ਨਿਰਦਈ ਨੇ ਔਰ ਮਤ ਤੋਂ ਸੱਖਣੇ ਨੇ।
ਹਫਸ ਵਲਾਇਤ ਕੇ ਤਨ ਕਾਰੇ, ਮਹਾਮਲੇਸ਼ ਮਹਾਬਲ ਵਾਰੇ।
ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਐਵੇ ਸੀਨੀਆਂ ਦੇ ਹਫਸ਼ੇ ਨੇ, ਜਿਸ ਤਰ੍ਹਾਂ ਕਿ ਆਪਾਂ ਆਮ ਕਰਕੇ ਵੇਖਦੇ ਹਾਂ ਕਿ ਅਫਰੀਕਾ ਦੇ ਇਲਾਕੇ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਹਫਸ਼ੀ ਆਖਿਆ ਜਾਂਦਾ। ਕਵੀ ਜੀ ਲਿਖਦੇ ਨੇ ਕਿ ਉਹ ਹਫਸ਼ੀ ਨੇ ਜਿਨ੍ਹਾਂ ਦੇ ਸਾਰੇ ਸਰੀਰਾਂ ਦੇ ਰੰਗ ਬਹੁਤ ਕਾਲੇ ਨੇ, ਮਹਾਮਲੇਸ਼ ਮਹਾਬਲ ਵਾਲੇ। ਪਰ ਕਵੀ ਜੀ ਲਿਖਦੇ ਨੇ ਵੱਡੇ ਮਲੇਸ਼ ਵੀ ਨੇ ਤੇ ਵੱਡੇ ਬਲ ਵਾਲੇ ਵੀ ਨੇ।
ਮੋਟੇ ਨਾਕ ਓਠ ਜਿਨ ਕੇਰੇ, ਕਹੇ ਉਹਨਾਂ ਸਮਝ ਮੰਦ ਬਡੇਰੇ।
ਕਵੀ ਜੀ ਲਿਖਦੇ ਨੇ ਕਿ ਮੋਟੇ ਮੋਟੇ ਉਹਨਾਂ ਦੇ ਨੱਕ ਨੇ ਤੇ ਮੋਟੇ ਹੀ ਉਹਨਾਂ ਦੇ ਬੁੱਲ ਨੇ। ਕਹੇ ਉਹਨਾਂ ਸਮਝ ਮੰਦ ਬਡੇਰੇ, ਕਿਸੇ ਦੀ ਆਖੀ ਹੋਈ ਗੱਲ ਨੂੰ ਉਹ ਰਤਾ ਵੀ ਨਹੀਂ ਸਮਝਦੇ। ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਮੰਦੀ ਬੁੱਧੀ ਵਾਲੇ ਨੇ।
ਬੱਡੇ ਦਮਾ ਮੇ ਚੋਬ ਲਗੰਤੀ, ਲੇਹਾ ਦੇਹ ਸੈਨ ਗਮ ਨੰਤੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡਿਆਂ ਨਗਾਰਾਂ ਦੇ ਉੱਤੇ ਜਿਹੜੀਆਂ ਚੋਟਾਂ ਨੇ ਉਹ ਲਾਈਆਂ ਜਾ ਰਹੀਆਂ ਨੇ,
ਲੇਹਾ ਦੇਹ ਸੈਨ ਗਮ ਨੰਤੀ।
ਤੇ ਕਵੀ ਜੀ ਲਿਖਦੇ ਨੇ ਕਿ ਮਾਰੋ ਮਾਰ ਕਰਦੀ ਹੋਈ ਛੇਤੀ ਛੇਤੀ ਸੈਨਾ ਚਲੀ ਜਾ ਰਹੀ।
ਚਲੇ ਤੁਰਕ ਮਤ ਮੰਦ ਗਵਾਰੇ, ਹਾਣ ਲਾਭ ਨਹੀਂ ਕਛੂ ਵਿਚਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੋਟੀ ਬੁੱਧੀ ਵਾਲੇ ਗਵਾਰ ਸਾਰੇ ਦੇ ਸਾਰੇ ਤੁਰਕ ਚਲੇ ਜਾ ਰਹੇ ਨੇ, ਹਾਣ ਲਾਭ ਨਹੀਂ ਕਛੂ ਵਿਚਾਰੇ। ਹਾਨੀ ਤੇ ਲਾਭ ਦੀ ਕੋਈ ਵੀ ਕਿਸੇ ਨੂੰ ਚਿੰਤਾ ਨਹੀਂ ਹੈ। ਇਸ ਤਰੀਕੇ ਦੇ ਨਾਲ ਜਿਹੜੀ ਫੌਜ ਹੈ ਨਾ ਉਹ ਜਾ ਰਹੀ।
ਮਾਰੂ ਵੱਜ ਰਹੇ ਚੋਟ ਨਗਾਰਿਆਂ ਤੇ, 30-35 ਹਜ਼ਾਰ ਜਵਾਨ ਚੜ ਪੈ, ਚਿਹਰੇ ਲਾਲ ਤੇ ਮੁੱਛਾਂ ਨੂੰ ਤਾ ਦੇ ਕੇ, ਜੋਸ਼ ਭਰੇ ਹੋਏ ਕਾਬਲੀ ਖਾਨ ਚੜ ਪੈ। ਐਲੀ ਅਕਬਰ ਅੱਲਾਹੂ ਦੇਣ ਨਾਰੇ, ਮੱਤੇ ਰੋ ਅੰਦਰ ਮੁਸਲਮਾਨ ਚੜ ਪੈ। ਬਾਦਸ਼ਾਹ ਦਾ ਹੁਕਮ ਸ਼ਿਤਾਬ ਜਾਣਾ, ਲੈ ਕੇ ਬੇਸ਼ੁਮਾਰ ਸਮਾਨ ਚੜ ਪੈ। ਵਾਹੋ ਦਾਹੀ ਲਾਹੌਰ ਤੋਂ ਚੜ ਚੱਲੇ, ਉੱਡ ਗਰਦ ਗੁਬਾਰ ਅਸਮਾਨ ਚੜ ਪੈ। ਰਸਤੇ ਵਿੱਚ ਅਮੀਰ ਤੇ ਖਾਨ ਜਿਹੜੇ, ਸ਼ਾਹੀ ਉਹਨਾਂ ਦੇ ਵੱਲ ਫੁਰਮਾਨ ਚੜ ਪੈ। ਉਹ ਵੀ ਜਿੱਥੋਂ ਕਿੱਥੋਂ ਨਾਲ ਰਲ ਪਏ ਡੇਰੇ ਮਿਲ ਕੇ ਵਾਂਗ ਤੂਫਾਨ ਚੜ ਪੈ ਗੁਰੂ ਡਰ ਕੇ ਹੋਏ ਨਾ ਜਾਏ ਲਾਂਬੇ ਦਵਾ ਸੱਟ ਪਰੇ ਅਭਿਮਾਨ ਚੜ ਪੈ ਡੇਰਾ ਘੇਰ ਕੇ ਜਾਂਦਿਆਂ ਫੜ ਲੈਣਾ ਘੇਰੇ ਮੌਤ ਦੇ ਮੂੜ ਅਣਜਾਣ ਚੜ ਪੈ ਬਚ ਥੋੜੇ ਹੀ ਆਉਣ ਕਰਤਾਰ ਸਿੰਘਾ ਦੁੰਬੇ ਈਦ ਅੰਗੂਰੀਆਂ ਖਾਣ ਚੜ ਪੈ
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਾਰੇ ਸੋਚਦੇ ਨੇ ਗੁਰੂ ਨੂੰ ਜਾ ਕੇ ਛੇਤੀ ਹੀ ਫੜ ਲੈਣਾ ਕੈਦ ਕਰ ਲੈਣਾ ਪਰ ਕਵੀ ਜੀ ਲਿਖਦੇ ਨੇ ਕਿ ਮੌਤ ਦੇ ਪ੍ਰੇਰੇ ਹੋਏ ਸਾਰੇ ਚੜ ਕੇ ਗਏ ਨੇ ਬਚ ਥੋੜੇ ਹੀ ਆਉਣ ਕਰਤਾਰ ਸਿੰਘਾ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਆਉਣ ਵਾਲੇ ਸਮੇਂ ਤੇ ਇਸ ਤਰ੍ਹਾਂ ਦਾ ਪ੍ਰਤੀਤ ਹੁੰਦਾ ਹੈ ਕਿ ਥੋੜੇ ਹੀ ਬਚ ਕੇ ਆਉਣਗੇ ਭਾਵ ਕੇ ਮਾਰੇ ਜਾਣਗੇ ਸਤਿਗੁਰਾਂ ਦੇ ਹੱਥੋਂ
ਭਾਏ ਕੁਛ ਅਗਨ ਅਗਨ ਮਿਲ ਆਗੇ ਈਂਧਨ ਭਾਰ ਸਮੁਖ ਦ੍ਰਿਗ ਲਾਗੇ
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਹਨਾਂ ਅਪਸ਼ਗਨਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੂੰ ਦੁਨਿਆਵੀ ਲੋਕ ਮਾੜਾ ਮੰਨਦੇ ਨੇ ਕਵੀ ਜੀ ਲਿਖਦੇ ਨੇ ਕਿ ਜਦੋਂ ਰਸਤੇ ਦੇ ਵਿੱਚ ਜਾ ਰਹੇ ਨੇ ਤੇ ਬਹੁਤ ਵੱਡੇ ਵੱਡੇ ਅਪਸ਼ਗਨ ਹੋਏ ਨੇ ਈਂਧਨ ਭਾਰ ਸਮੁਖ ਦ੍ਰਿਗ ਲਾਗੇ ਲੱਕੜਾਂ ਦਾ ਭਾਰ ਚੁੱਕੀ ਆਉਂਦਾ ਕੋਈ ਆਦਮੀ ਉਹਨਾਂ ਨੂੰ ਮਿਲਿਆ ਇਹ ਬਹੁਤ ਵੱਡਾ ਅਪਸ਼ਗਨ ਮੰਨਿਆ ਜਾਂਦਾ ਕਿ ਕੋਈ ਬਾਲਣ ਨੂੰ ਲੈ ਕੇ ਆ ਰਿਹਾ ਹੋਵੇ
ਮੁਰਦਾ ਦਾਹ ਲੇਨ ਦੇ ਚਲੇ ਇਨਕੇ ਚੜਤ ਅਗਾਰੀ ਮਿਲੇ
ਜਦੋਂ ਫੌਜ ਚੜ ਕੇ ਜਾ ਰਹੀ ਹੈ ਤੇ ਰਸਤੇ ਦੇ ਵਿੱਚ ਮੁਰਦੇ ਨੂੰ ਸਾੜਨ ਦੇ ਵਾਸਤੇ ਬਹੁਤੇ ਸਾਰੇ ਲੋਕ ਮੁਰਦੇ ਨੂੰ ਚੁੱਕੇ ਲਿਜਾ ਰਹੇ ਸਨ ਇਹ ਵੀ ਇੱਕ ਬਹੁਤ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ
ਛੁੱਟੇ ਬਾਰ ਨਾਰੀ ਰੁਦ ਨਾਮੈ ਸ਼ਿਵਾ ਬਵਤ ਬੰਨੀ ਕੂ ਕਾਮੈ
ਤੇ ਬਹੁਤੀਆਂ ਸਾਰੀਆਂ ਜਿਹੜੀਆਂ ਔਰਤਾਂ ਨੇ ਉਹ ਵਿਰਲਾਪ ਕਰ ਰਹੀਆਂ ਸਨ ਵਾਲਾਂ ਨੂੰ ਖੋਲ ਕੇ ਬਹੁਤ ਸਾਰੀਆਂ ਔਰਤਾਂ ਰੋ ਰਹੀਆਂ ਸਨ ਪਿੱਟ ਰਹੀਆਂ ਸਨ ਵੱਡਾ ਅਪਸ਼ਗਨ ਹੋਇਆ ਸ਼ਿਵਾ ਬਵਤ ਬੰਨੀ ਕੂ ਕਾਮੈ ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਗਿੱਦੜੀਆਂ ਬੋਲੀਆਂ ਇਹ ਵੀ ਵੱਡਾ ਅਪਸ਼ਗਨ ਮੰਨਿਆ ਜਾਂਦਾ
ਬੋਲੀ ਉੱਠੇ ਚੌਂ ਦਿਸ਼ ਖਰ ਘੋਰ ਲਖਤ ਨ ਮੰਦ ਜਾਹੇ ਗੁਰੂ ਔਰ
ਕਾਵਾਂ ਨੇ ਬੜਾ ਰੌਲਾ ਪਾਇਆ ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਖੋਤੇ ਇੱਕੋ ਹੀ ਆਵਾਜ਼ ਦੇ ਵਿੱਚ ਬੋਲੇ ਨੇ
ਲਖਤ ਨ ਮੰਦ ਜਾਹੇ ਗੁਰੂ ਔਰ
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂਰਖ ਇਹਨਾਂ ਗੱਲਾਂ ਨੂੰ ਰਤਾ ਵੀ ਨਹੀਂ ਵਿਚਾਰਦੇ ਤੇ ਸਤਿਗੁਰਾਂ ਦੇ ਵੱਲ ਜਾ ਰਹੇ ਨੇ
ਹਿਮਰਤ ਹੁਤੀ ਪਰੇ ਬਹੁ ਪਾਰਾ ਚੱਲਿਓ ਜਾਏ ਲਸ਼ਕਰ ਖਲ ਪਾਰਾ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਰਦੀ ਦਾ ਮੌਸਮ ਸੀ ਬਹੁਤ ਜ਼ਿਆਦਾ ਪਾਲਾ ਪੈ ਰਿਹਾ ਸੀ ਵੱਡਾ ਲਸ਼ਕਰ ਮੂਰਖ ਇਸੇ ਤਰੀਕੇ ਦੇ ਨਾਲ ਜਾ ਰਿਹਾ ਸੀ
ਸਗਰੇ ਦਿਵਸ ਗਮਨ ਤੇ ਆਏ ਰਾਤ ਭਰੀ ਤੇ ਨਹੀਂ ਠਹਿਰਾਏ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਾ ਦਿਨ ਚੱਲਦੇ ਆਏ ਨੇ ਰਾਤ ਪੈ ਗਈ ਹੈ ਤਾਂ ਵੀ ਲੱਲਾ ਬੇਗ ਨੇ ਠਹਿਰਨ ਦਾ ਬਿਲਕੁਲ ਹੁਕਮ ਨਹੀਂ ਦਿੱਤਾ ਕਿਉਂਕਿ ਬਾਦਸ਼ਾਹ ਨੇ ਹੁਕਮ ਕੀਤਾ ਸੀ ਰਸਤੇ ਦੇ ਵਿੱਚ ਜ਼ਿਆਦਾ ਠਹਿਰਨਾ ਨੇ
ਆਗੇ ਪਾਛੇ ਕੋ ਸਮ ਚਾਲੇ ਪੀ ਪੀ ਕੈਫ ਪਾਏ ਮਤ ਵਾਲੇ
ਕੋਈ ਅੱਗੇ ਹੈ ਕੋਈ ਪਿੱਛੇ ਹੈ ਕੋਈ ਬਰਾਬਰੀ ਤੇ ਚੱਲਦਾ ਜਾ ਰਿਹਾ ਪੀ ਪੀ ਕੈਫ ਭਰੇ ਮਤ ਵਾਲੇ ਕਵੀ ਜੀ ਲਿਖਦੇ ਨੇ ਕਿ ਸ਼ਰਾਬ ਪੀ ਪੀ ਕੇ ਸਾਰੇ ਦੇ ਸਾਰੇ ਸ਼ਰਾਬੀ ਹੋ ਚੁੱਕੇ ਨੇ ਮਤ ਵਾਲੇ ਹੋਏ ਪਏ
ਮਾਰ ਬਕਾਰਾ ਕਰਤ ਸੁਣਾਵੇ ਕਹੂੰ ਗੁਰੂ ਹਮ ਜੰਗ ਮਚਾਵੇ
ਤੇ ਤੁਸੀਂ ਸਾਰੇ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ ਕਿ ਜਦੋਂ ਕੋਈ ਆਦਮੀ ਸ਼ਰਾਬੀ ਹੁੰਦਾ ਤੇ ਫਿਰ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਕਵੀ ਜੀ ਨੇ ਉਸੇ ਗੱਲ ਦਾ ਜ਼ਿਕਰ ਕੀਤਾ ਕਿ ਬੱਕੇ ਬੁਲਾ ਕੇ ਕਹਿੰਦੇ ਨੇ ਕਹਾਂ ਗੁਰੂ ਹਮ ਜੰਗ ਮਚਾਵੇ ਕਿ ਗੁਰੂ ਸਾਡੇ ਸਾਹਮਣੇ ਕਿਸ ਤਰ੍ਹਾਂ ਜੰਗ ਆਣ ਕੇ ਲੜੇਗਾ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਕਹਿੰਦੇ ਨੇ ਹਮ ਤੇ ਆਗੇ ਭਾਗ ਨਾ ਜਾਏ ਹਾਸਲ ਕਰੇ ਮੁਰਾਦ ਖੁਦਾਏ ਕਿ ਖੁਦਾ ਸਾਡੀ ਮੁਰਾਦ ਨੂੰ ਪੂਰਾ ਕਰੇ ਕਿ ਸਾਡੇ ਤੋਂ ਡਰਦਾ ਮਾਰਾ ਪਹਿਲਾਂ ਹੀ ਗੁਰੂ ਕਿਤੇ ਦੌੜ ਨਾ ਜਾਏ
ਹਜ਼ਰਤ ਕੇ ਹੈ ਦੇ ਕਰ ਮਿਲੇ ਇਹ ਵੀ ਹਮਕੋ ਨਾ ਹਨ ਭਲੇ
ਇੱਕ ਦੂਜੇ ਨੂੰ ਸ਼ਰਾਬੀ ਹੋਏ ਹੋਏ ਕਹਿੰਦੇ ਨੇ ਕਿ ਜੇਕਰ ਬਾਦਸ਼ਾਹ ਦੇ ਘੋੜੇ
ਸਾਨੂੰ ਮਿੰਨਤ ਦੇ ਨਾਲ ਮੋੜ ਵੀ ਦੇਵੇ, ਇਹ ਵੀ ਗੱਲ ਅਸੀਂ ਨਹੀਂ ਮੰਨਾਂਗੇ, ਸਾਡੇ ਵਾਸਤੇ ਇਹ ਗੱਲ ਚੰਗੀ ਨਹੀਂ ਹੋਵੇ।
ਬਜੈ ਲੋਹ ਸੋ ਲੋਹ ਕਰਾਰਾ, ਮਾਰਨ ਮਰਬੇ ਮਚੇ ਅਖਾਰਾ।
ਇੱਕ ਦੂਜੇ ਨੂੰ ਕਹਿੰਦੇ ਨੇ, ਅਸੀਂ ਤੇ ਚਾਹੁੰਦੇ ਹਾਂ ਕਿ ਲੋਹੇ ਦੇ ਉੱਤੇ ਲੋਹਾ ਬਹੁਤ ਵਜੇ, ਕਿ ਤਲਵਾਰਾਂ ਰਣਭੂਮੀ ਦੇ ਵਿੱਚ ਬਹੁਤੀਆਂ ਜ਼ਿਆਦੀਆਂ ਖੜਕਣ, ਤਾਂ ਕਿ ਮਾਰਨਾ ਤੇ ਮਰਨਾ ਚੰਗੇ ਤਰੀਕੇ ਦੇ ਨਾਲ ਹੋ ਸਕੇ।
ਮਨ ਪਾਵਤ ਹਮ ਤਬ ਕਰ ਲੈ, ਮਾਰ ਗੁਰੂ ਕਿਦੋਂ ਪਕ ਰਹੇ।
ਸਾਰੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਮਨ ਪਾਉਂਦੀ ਗੱਲ ਤੇ ਤਾਂ ਹੀ ਹੋਵੇਗੀ ਕਿ ਜੇਕਰ ਗੁਰੂ ਅੱਗੋਂ ਵੇਰ ਕੇ ਖਲੋਵੇਗਾ। ਮਾਰੇ ਗੁਰੂ ਕਿਦੋਂ ਪਕ ਰਹੇ, ਤੇ ਫਿਰ ਮੈਦਾਨੇ ਜੰਗ ਦੇ ਵਿੱਚ ਰਣ ਭੂਮੀ ਦੇ ਵਿੱਚ ਜਾਂ ਗੁਰੂ ਨੂੰ ਮਾਰ ਦਿਆਂਗੇ ਤੇ ਜਾਂ ਫਿਰ ਕੈਦ ਕਰ ਲਾਂਗੇ।
ਸਤ ਦਵ ਮਿਲੀ ਬਿਪਾਸਾ ਦੋ, ਆਵਤ ਭਏ ਅਗਾਰੀ ਦੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਲੁਜ ਦਰਿਆ ਤੇ ਬਿਆਸਾ ਦਰਿਆ ਜਿੱਥੇ ਇੱਕ ਦੂਜੇ ਦੇ ਨਾਲ ਮਿਲ ਕੇ ਆਉਂਦੇ ਨੇ, ਉਸ ਜਗ੍ਹਾ ਦੇ ਉੱਤੇ ਫੌਜ ਪਹੁੰਚ ਗਈ।
ਦਨ ਤਰਨੀ ਬਹੁ ਘਾਟਨ ਕੇਰੀ, ਗਹਿ ਮੰਗਵਾਏ ਬਟੋਰ ਕਨੇਰੀ।
ਬਹੁਤੀਆਂ ਸਾਰੀਆਂ ਬੇੜੀਆਂ ਬਹੁਤਿਆਂ ਸਾਰਿਆਂ ਘਾਟਾਂ ਦੇ ਉੱਤੋਂ ਮੰਗਵਾਈਆਂ ਗਈਆਂ ਨੇ, ਤਾਂ ਕਿ ਬੇੜੀਆਂ ਦੇ ਉੱਤੇ ਅਸਵਾਰ ਹੋ ਕੇ ਸਾਰੀ ਦੀ ਸਾਰੀ ਫੌਜ ਪਾਰ ਹੋ ਸਕੇ।
ਲਗ ਰਾਤ ਕੋ ਹੋਵਨ ਪਾਰ, ਮੁਗਲ ਪਠਾਨ ਸੋ ਕਈ ਹਜ਼ਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਪਾਣੀ ਤੋਂ ਪਾਰ ਹੋਣ ਦੇ ਵਾਸਤੇ ਮੁਗਲਾਂ ਤੇ ਪਠਾਣਾਂ ਦੀ ਸੈਨਾ ਜੁਟ ਗਈ ਹੈ, ਜਿਹਦੀ ਗਿਣਤੀ ਹਜ਼ਾਰਾਂ ਦੇ ਵਿੱਚ।
ਸਿੱਖ ਕੀ ਸੁਤਾ ਜੋਧ ਕੀ ਦਾਰਾ, ਤਿੰਨ ਦਲ ਕੋ ਆਵ ਗਣ ਵਿਚਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਕਿਸੇ ਸਿੱਖ ਦੀ ਲੜਕੀ ਹੈ, ਜਿਹੜੀ ਕਿ ਜੋਧ ਸ਼ਾਹ ਦੀ ਘਰ ਵਾਲੀ ਹੈ, ਕਵੀ ਜੀ ਲਿਖਦੇ ਨੇ ਕਿ ਫੌਜ ਦੇ ਆਉਣ ਦਾ ਪਤਾ ਉਹਨੂੰ ਪਹਿਲਾਂ ਹੀ ਲੱਗ ਗਿਆ।
ਤਾਰੇ ਉਹ ਤੋ ਤਰਨੀ ਪਰ ਥਾਰ, ਤਿਸ ਮੈਂ ਮੁਕਤਾ ਚਾਰ ਸੋ ਡਾਰ।
ਕਿਹੜੇ ਤਰੀਕੇ ਦੇ ਨਾਲ ਜੋਧ ਸ਼ਾਹ ਦੀ ਘਰਵਾਲੀ ਨੂੰ ਫੌਜ ਦੇ ਆਉਣ ਦਾ ਪਤਾ ਲੱਗਾ, ਉਸ ਦਾ ਜ਼ਿਕਰ ਕਵੀ ਜੀ ਕਰਦੇ ਨੇ।
ਧਰੇ ਉਹ ਤੋ ਧਰਨੀ ਪਰ ਥਾਰ,
ਕਵੀ ਜੀ ਲਿਖਦੇ ਨੇ ਕਿ ਉਸ ਨੇ ਜੋਧ ਸ਼ਾਹ ਦੀ ਘਰਵਾਲੀ ਨੇ ਧਰਤੀ ਦੇ ਉੱਤੇ ਇੱਕ ਥਾਲ ਰੱਖਿਆ ਹੋਇਆ ਸੀ, ਤੇ ਉਸ ਥਾਲ ਦੇ ਵਿੱਚ ਬਹੁਤੇ ਸਾਰੇ ਸੁੰਦਰ ਮੋਤੀ ਉਸਨੇ ਪਾਏ ਸਨ।
ਧਰ ਕਰ ਨਾਥ ਸੁਧਾਰਤ ਸੋਏ, ਮੰਦ ਮੰਦ ਸੋ ਥਰਕਣ ਹੋਏ।
ਥਾਲ ਦੇ ਵਿੱਚ ਨੱਥ ਰੱਖ ਕੇ ਉਸ ਨੂੰ ਠੀਕ ਕਰ ਰਹੀ ਸੀ, ਤਾਂ ਕਿ ਠੀਕ ਤਰੀਕੇ ਦੇ ਨਾਲ ਕਰਕੇ ਉਹ ਆਪਣੇ ਸਿਰ ਦੇ ਉੱਤੇ ਉਸ ਨੱਥ ਨੂੰ ਪਹਿਨ ਸਕੇ। ਤਿਸ ਮੈਂ ਮੁਕਤਾ ਚਾਰ ਸੋ ਡਾਲ, ਸੋਹਣੇ ਮੋਤੀ ਪਾਏ ਸਨ। ਪਰ ਕਵੀ ਜੀ ਲਿਖਦੇ ਨੇ ਮੰਦ ਮੰਦ ਸੋ ਥਰਕਣ ਹੋਏ, ਜਿਹੜੇ ਮੋਤੀ ਗੋਲ ਨੇ ਉਹ ਹੌਲੀ ਹੌਲੀ ਹਿੱਲਦੇ ਜਾਪੇ ਜੋ ਸ਼ਾਹ ਦੀ ਘਰਵਾਲੀ ਨੂੰ।
ਹੋਤੀ ਚਤਰ ਪੁਣ ਪਰਖਤ ਮੋਤੀ, ਕਿਉ ਨਹੀਂ ਇਨਕੀ ਥਿਰਤਾ ਹੋਤੀ।
ਕਵੀ ਜੀ ਲਿਖਦੇ ਨੇ ਬੜੀ ਚਤਰ ਸੀ, ਬੜੀ ਸਿਆਣੀ ਸੀ, ਬਾਰ ਬਾਰ ਮੋਤੀਆਂ ਦੀ ਪਰਖ ਕਰਦੀ ਹੈ ਕਿ ਪਹਿਲਾਂ ਤੇ ਮੋਤੀ ਰੋਜ਼ ਹੀ ਟਿਕ ਜਾਂਦੇ ਸਨ, ਪਰ ਅੱਜ ਜਿਹੜੇ ਗੋਲ ਮੋਤੀ ਨੇ ਨਾ ਇੱਕ ਜਗ੍ਹਾ ਦੇ ਉੱਤੇ ਟਿਕਦੇ ਨੇ ਬਹੁਤੀ ਦੇਰ।
ਬਾਰ ਬਾਰ ਸੋਨੀ ਕੇ ਦੇਖ, ਜਾਣਿਓ ਲਸ਼ਕਰ ਆਏ ਵਸ਼ੇਖ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਰ ਬਾਰ ਉਹਨੇ ਚੰਗੇ ਤਰੀਕੇ ਦੇ ਨਾਲ ਪਰਖਿਆ, ਤੇ ਫਿਰ ਉਸਨੇ ਸਮਝਿਆ ਕਿ ਬਹੁਤ ਵੱਡਾ ਤੁਰਕਾਂ ਦਾ ਜਿਹੜਾ ਲਸ਼ਕਰ ਹੈ ਨਾ ਉਹ ਚੜ ਕੇ ਆ ਰਿਹਾ, ਇਸੇ ਕਰਕੇ ਧਰਤੀ ਦੇ ਵਿੱਚ ਇੰਨੀ ਕੰਪਨ ਹੋ ਰਹੀ ਹੈ ਕਿ ਇਹ ਮੋਤੀ ਇੱਕ ਜਗ੍ਹਾ ਦੇ ਉੱਤੇ ਟਿਕਦੇ ਨੇ।
ਧਰਾ ਇਹਾਂ ਲਗ ਹਾਲਤ ਮੰਦ, ਪਰੇ ਸੁਮ ਤੁਰੰਗਮ ਬ੍ਰਿੰਦ।
ਸੋਚਿਆ ਜੋਧ ਸ਼ਾਹ ਦੀ ਘਰਵਾਲੀ ਨੇ, ਇਥੋਂ ਤੱਕ ਮੰਨੋ ਕਿ ਫੌਜ ਦੀ ਚੜਾਈ ਦੇ ਨਾਲ ਧਰਤੀ ਕੰਬ ਰਹੀ ਹੈ ਥੋੜੀ ਥੋੜੀ, ਇਸੇ ਕਰਕੇ ਮੋਤੀ ਹਿੱਲ ਰਹੇ ਨੇ। ਪਰ ਤੇ ਸੁਮ ਤੁਰੰਗਮ ਬ੍ਰਿੰਦ, ਸੋਚਦੀ ਹੈ ਕਿ ਬਹੁਤੇ ਸਾਰੇ ਘੋੜਿਆਂ ਦੇ ਜਿਹੜੇ ਪੌੜ ਨੇ ਨਾ ਉਹ ਜ਼ੋਰ ਦੇ ਨਾਲ ਧਰਤੀ ਦੇ ਉੱਤੇ ਵੱਜ ਰਹੇ ਨੇ, ਔਰ ਇਥੋਂ ਤੱਕ ਧਰਤੀ ਦੇ ਵਿੱਚ ਥਰ ਥਰਾਹਟ ਆ ਰਹੀ।
ਤਤ ਸ਼ਨਨੀ ਕੇ ਨਿਰਨੇ ਕੀਨ, ਸੋਦੇ ਹਿਤ ਨਰ ਪਠਾਏ ਕਰ ਦੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਤ ਸ਼ਨੇ ਓਹਨੇ ਚੰਗੇ ਤਰੀਕੇ ਦੇ ਨਾਲ ਪਰਖ ਕਰ ਲਈ ਤੇ ਖਬਰ ਦੇਣ ਦੇ ਵਾਸਤੇ ਇੱਕ ਆਦਮੀ ਨੂੰ ਭੇਜ ਦਿੱਤਾ। ਪ੍ਰਥਮ ਸੁਰਾਏ ਜੋਧ ਟਿਗ ਆਇਓ, ਘਰ ਕੋ ਕਹਿਓ ਸੰਦੇਸ਼ ਸੁਣਾਇਓ। ਜੋਧ ਸ਼ਾਹ ਦੀ ਘਰਵਾਲੀ ਨੇ ਜਿਹੜੇ ਆਦਮੀ ਨੂੰ ਖਬਰ ਦੇਣ ਦੇ ਵਾਸਤੇ ਭੇਜਿਆ ਹੈ, ਉਹ ਸਾਰਿਆਂ ਤੋਂ ਪਹਿਲਾਂ ਉਸ ਦੇ ਪਤੀ ਜੋਧ ਸ਼ਾਹ ਦੇ ਕੋਲ ਪਹੁੰਚਿਆ ਹੈ ਤੇ ਘਰਵਾਲੀ ਨੇ ਜਿਹੜਾ ਸੰਦੇਸ਼ ਦਿੱਤਾ ਸੀ ਨਾ ਉਹਨੇ ਸੁਣਾ ਦਿੱਤਾ। ਜਿਮ ਪਰਖਿਓ ਸੋ ਰੀਤ ਬਤਾਈ, ਦੇਰ ਨ ਲਖੋ ਸੈਣ ਬੜ ਆਈ। ਉਸ ਆਦਮੀ ਨੂੰ ਜੋਧ ਸ਼ਾਹ ਕਹਿੰਦਾ ਕਿ ਮੇਰੀ ਘਰਵਾਲੀ ਨੂੰ ਕਿਵੇਂ ਪਤਾ ਲੱਗਾ ਕਿ ਫੌਜ ਆ ਰਹੀ ਹੈ? ਜਿਹੜੀ ਰੀਤੀ ਦੇ ਨਾਲ ਉਹਨੇ ਪਰਖ ਕੀਤੀ ਸੀ ਉਹ ਰੀਤੀ ਵੀ ਆਦਮੀ ਨੇ ਦੱਸੀ ਤੇ ਕਹਿੰਦਾ ਦੇਰ ਨ ਲਖੋ ਸੈਣ ਬੜ ਆਈ। ਹੇ ਜੋਧ ਸ਼ਾਹ ਜੀ, ਤੁਸੀਂ ਦੇਰੀ ਦੀ ਗੱਲ ਨਾ ਸਮਝੋ, ਬਹੁਤ ਵੱਡੀ ਸੈਨਾ ਚੜ ਕੇ ਆ ਰਹੀ। ਤਿਸਲੇ ਜੋਧ ਆਪਣੇ ਸਾਥ, ਪਹੁੰਚਿਓ ਜਹ ਬੈਠੇ ਗੁਰ ਨਾਥ। ਉਸ ਆਦਮੀ ਨੂੰ ਨਾਲ ਲੈ ਕੇ ਜੋਧ ਸ਼ਾਹ ਉਥੇ ਪਹੁੰਚਿਆ ਜਿੱਥੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੈਠੇ ਸਨ। ਸਿੱਖ ਮਸੰਦ ਬ੍ਰਿੰਦ ਬਰ ਬੀਰ, ਬੈਠੇ ਸ੍ਰੀ ਹਰਗੋਬਿੰਦ ਤੀਰ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਬਹੁਤੇ ਸਾਰੇ ਸੂਰਬੀਰ, ਸਿੱਖ ਮਸੰਦ ਤੇ ਸੂਰਮੇ ਬੈਠੇ ਸਨ। ਪਾਈ ਭਗਤੂ ਬਹਿਲੋ ਦੋਏ, ਇਹ ਬੈਠੇ ਸਤ ਗੁਰ ਟਿਗ ਹੋਏ। ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਭਾਈ ਭਗਤੂ ਜੀ ਤੇ ਭਾਈ ਬਹਿਲੋ ਜੀ ਇਹ ਵੀ ਦੋਵੇਂ ਸਤਿਗੁਰਾਂ ਦੇ ਲਾਗੇ ਹੀ ਬੈਠੇ ਸਨ। ਜਬ ਕੇ ਜੰਗਲ ਕੋ ਗੁਰ ਆਏ, ਤਬ ਕੇ ਸੰਗ ਰਹਿਤ ਸੁਖ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਭਗਤੂ ਜੀ ਤੇ ਭਾਈ ਬਹਿਲੋ ਜੀ ਇਹ ਦੋਵੇਂ ਹੀ ਉਦੋਂ ਦੇ ਸਤਿਗੁਰਾਂ ਦੇ ਨਾਲ ਆ ਰਹੇ ਨੇ ਜਦੋਂ ਦਾ ਸਤਿਗੁਰਾਂ ਨੇ ਮਾਲਵੇ ਦਾ ਰੁਖ ਕੀਤਾ। ਦਰਸ਼ਨ ਲਾਭ ਲੇਤ ਹੈ ਲੋਚਨ, ਬੀਰ ਬਿਰਾਜੈ ਕਸ਼ਟ ਵਿਮੋਚਨ। ਸੂਰਬੀਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਦੁੱਖਾਂ ਦਲਿੱਦਰਾਂ ਨੂੰ ਦੂਰ ਕਰਨ ਵਾਲੇ ਨੇ, ਉਹਨਾਂ ਦੇ ਲਾਗੇ ਰਹਿ ਕੇ ਭਾਈ ਭਗਤੂ ਤੇ ਭਾਈ ਬਹਿਲੋ ਉਹਨਾਂ ਦਾ ਦਰਸ਼ਨ ਕਰਕੇ ਆਪਣੀ ਅੱਖਾਂ ਨੂੰ ਸਫਲ ਕਰਦੇ ਨੇ। ਬੈਠਿਓ ਜੋਧ ਗੁਰੂ ਸਨਮਾਨ, ਲਸ਼ਕਰ ਆਇਓ ਪ੍ਰਭੂ ਮਹਾਨ। ਜਦੋਂ ਜੋਧ ਸ਼ਾਹ ਸਤਿਗੁਰਾਂ ਦੇ ਲਾਗੇ ਆਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਿਕਾਰ ਦੇ ਨਾਲ ਜੋਧ ਸ਼ਾਹ ਨੂੰ ਆਪਣੇ ਕੋਲ ਬਿਠਾਇਆ। ਬੈਠਦਿਆਂ ਸਾਰ ਹੀ ਜੋਧ ਸ਼ਾਹ ਨੇ ਆਖਿਆ, ਸੱਚੇ ਪਾਤਸ਼ਾਹ ਲਸ਼ਕਰ ਆਇਓ ਪ੍ਰਭੂ ਮਹਾਨਾ। ਇਹ ਸੱਚੇ ਪਾਤਸ਼ਾਹ ਬਹੁਤ ਵੱਡੀ ਤੁਰਕਾਂ ਦੀ ਜਿਹੜੀ ਫੌਜ ਹੈ ਨਾ ਉਹ ਚੜ ਕੇ ਆ ਰਹੀ। ਇਹ ਨਰ ਸੁਧ ਲੈ ਕਰ ਅਭਿਆਵਾ, ਪਰਖਣ ਸਿੱਖ ਸੁਤਾ ਜਿਮ ਪਾਵਾ। ਸੱਚੇ ਪਾਤਸ਼ਾਹ ਜੀ ਜੋਧ ਸ਼ਾਹ ਨੂੰ ਕਹਿੰਦੇ ਨੇ, ਤੈਨੂੰ ਕਿੰਨੇ ਖਬਰ ਦਿੱਤੀ ਕਿ ਫੌਜ ਆ ਰਹੀ ਹੈ? ਇਸ਼ਾਰਾ ਕਰਕੇ ਕਹਿੰਦਾ, ਸੱਚੇ ਪਾਤਸ਼ਾਹ ਇਹ ਆਦਮੀ ਖਬਰ ਲੈ ਕੇ ਪਹੁੰਚਿਆ ਹੈ, ਮੇਰੀ ਘਰਵਾਲੀ ਨੇ ਇਸ ਨੂੰ ਇਸ ਤਰੀਕੇ ਦੇ ਨਾਲ ਪਰਖ ਕੇ ਖਬਰ ਦੇਣ ਦੇ ਵਾਸਤੇ ਇੱਥੇ ਘੱਲਿਆ।
ਥਰਕਤ ਥਿਰਾ ਇਹਾਂ ਲੱਗ ਜਾਣੋ, ਜਾਂਤੇ ਜਾਨੀ ਸੈਨ ਮਹਾਨੋ।
ਕਹਿੰਦਾ ਕਿ ਮੇਰੀ ਘਰਵਾਲੀ ਦਾ ਇਸ ਤਰ੍ਹਾਂ ਦਾ ਕਹਿਣਾ ਕਿ ਮੈਂ ਨੱਥ ਨੂੰ ਸੁਧਾਰ ਰਹੀ ਸਾਂ ਥਾਲੀ ਦੇ ਵਿੱਚ ਮੋਤੀ ਪਾ ਕੇ, ਪਰ ਮੋਤੀ ਇੱਕ ਜਗ੍ਹਾ ਦੇ ਉੱਤੇ ਟਿਕਾ ਦੇ ਵਿੱਚ ਨਹੀਂ ਆਏ, ਇਸ ਕਰਕੇ ਮੈਨੂੰ ਪਤਾ ਲੱਗਾ ਕਿ ਬਹੁਤ ਵੱਡੀ ਸੈਨਾ ਤੁਹਾਡੇ ਵੱਲ ਵੱਧ ਰਹੀ।
ਬਿਲਮ ਨਹੀਂ ਅਬ ਆਵਨ ਮਾਹੀ, ਪਰ ਜੰਗ ਕਮਸਾਣ ਮਹਾਹੀ।
ਜੋਧ ਸ਼ਾਹ ਕਹਿੰਦਾ, ਸੱਚੇ ਪਾਤਸ਼ਾਹ ਹੁਣ ਦੇਰੀ ਵਾਲੀ ਗੱਲ ਲੱਗਦੀ ਨਹੀਂ ਹੈ, ਫੌਜ ਆ ਰਹੀ ਹੋਵੇਗੀ ਜ਼ਰੂਰ ਤੇ ਬਹੁਤ ਵੱਡਾ ਘਮਸਾਣ ਦਾ ਜੰਗ ਹੋਵੇਗਾ।
ਸੁਣ ਸ੍ਰੀ ਹਰ ਗੋਬਿੰਦ ਕਹਿ ਐਸੇ, ਹਮ ਪੀ ਤਿਆਰ ਅਗਾਰੀ ਬੈਸੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋਧ ਸ਼ਾਹ ਨੂੰ ਕਹਿੰਦੇ ਨੇ ਕਿ ਜੇਕਰ ਸੈਨਾ ਆ ਰਹੀ ਹੈ ਤੇ ਆਉਂਦੀ ਰਵੇ, ਹਮ ਵੀ ਤਿਆਰ ਅਗਾਰੀ ਵੈਸੇ। ਕਹਿੰਦੇ ਨੇ ਅਸੀਂ ਤੇ ਪਹਿਲਾਂ ਹੀ ਉਹਦੀ ਉਡੀਕ ਕਰ ਰਹੇ ਹਾਂ, ਜਿੰਨੀ ਛੇਤੀ ਆਵੇਗੀ ਓਨੀ ਹੀ ਚੰਗੀ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਤੇ ਪਹਿਲਾਂ ਹੀ ਤਿਆਰ ਹੋ ਕੇ ਬੈਠੇ ਹੋਇਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਉਸ ਵੇਲੇ ਬਚਨ ਕੀਤੇ।
ਹੀਲੇ ਅੱਗੇ ਕਰਤਾਰ ਨੇ ਰਚ ਰੱਖੇ,
खेल अपने नित रचाए आपे साडा वैर किसे नाल मूल नहीं बादशाह ने वैर वधाए आपे असा मल्या मुल्क ते माल कोई ना ओ ईरखा दिलों रखाए आपे पहला होया वधिकिया शाह वलों फल उन्हां दा अंत नूं खाए आपे असा किसे ते नहीं चढ़ाई करनी चढ़ आवे सो पाए सजाए आपे टल जावना डर के नहीं लांबे जड़ा पूहे हो आ जंग पाए आपे ओनू मिलांगे नाल तलवार असी वैरी बन जो मिलना चाहे आपे फौज आई ते आवे करतार सिंगा सिख देनगे मजा चखाए आपे।
करतार सिंह जी क्लास वाले लिखते ने कि सतगुरु जी कहंदे ने फौज आई ते आवे जे आई है ते फौज आ जावे असी मजा चखा के ही फौज नू तोरांगे।
जाफत देन हेत सावधाना समख सिपर ए पातर नाना।
सतगुरु हरगोविंद सच्चे पातशाह जी कहंदे ने असी ते मानो के मेहमाने खाना खोण दे वास्ते बिल्कुल तैयार करके रखिया होया।
जाफत कहंदे ने प्रौणचारी दे खाने नू।
सतगुरु जी कहंदे ने के जाफत ते बिल्कुल तैयार करके रखी हुई है
समख सिपरे पातर नाने।
सतगुरु जी कहंदे ने साडियां जिहड़ियां ढालां ने ना इह मानो कि उन्हां दे छकण दे वास्ते पातर बन गए थालियां बन गए।
गोरी गन जन शक्कर पारे खपरे मनो जलेब उतारे।
सतगुरु जी उस व्यंग दे नाल कह रहे ने कि जिस तरीके दे नाल किसे नूं खाना खवाई दे।
सतगुरु जी कहंदे ने कि सारियां ढालां वैरियां दे प्रौणचारी दे वास्ते थालियां बन गईआं।
गोरी गन जन शक्कर पारे ते जिन्निया भी बहुतियां सारियां गोलियां ने ना इह ते छकण दे वास्ते शक्कर पारे।
खपरे मनो जलेब उतारे ते जेड़े साडे खपरे तीर ने ना इह मन उन्हां दे खवाउण दे वास्ते जलेबियां तैयार कीतियां। चक्कर बकर केवर गन दैह बड़े सुहार कृपान खुआ है।
इस तों इलावा सतगुरु जी कहंदे ने कि जेड़े टेढ़े चक्कर ने ओ भी केवर बन गए। केवर भी एक तरह दी मठियाई हुंदी है।
कहंदे ने जेड़े टेढ़े चक्कर ने एक केवर मठियाई बन गए बड़े सुहार कृपण खोहै।
एक प्रकार दा मोण वाला ते सलोना पकवान हुंदा है जो कि मैदे दे नाल बनदा है और तिकोणी शक्ल दा हुंदा है।
सतगुरु जी कहंदे ने इस सुहार दा जेड़ा कम है ना मठियाई दा एक कृपाना करनगे। कह बिदिया जब ही है लियायो तब के त्यार चहत है तायो।
लागो ही भाई विधि चंद ने बेनती की कि सच्चे पातशाह जदों दा दूसरे घोड़े नू लै के आया उदों दे ही सच्चे पातशाह ओ तैयारी करदे फिर रहे।
नहीं बिल मैं रिप आवन माही आवत शाह के लश्कर ताही।
विधि चंद जी कहंदे ने कि सच्चे पातशाह मैनू भी इस तरह प्रतीत हुंदा है कि तुरक देरी नहीं लाउणगे छेती तों छेती आउणगे जां बादशाह समेत फौज दे आप आवेगा ते जां वड्डी फौज नू किसे जरनैल दे समेत कलेगा।
मग मैं नहीं सुध है अब कहां बिना बिलम पहुंचोगे यहां।
कहिंदा सच्चे पातशाह इन्ना क ते पता लगा है कि फौज आ रही है पर सच्चे पातशाह रस्ते दी कोई खबर नहीं है किन्नी क देर च इत्थे साडे तक वो पहुंचे।
श्री हर गोविंद दृष्ट चलाए बहलो को बूजन बिक साए।
कवि जी लिखते ने कि सतगुरु हरगोविंद सच्चे पातशाह जी ने अपनी दृष्टि पाई है भाई बहलो दे उते ते सतगुरु सच्चे पातशाह जी भाई बहलो नु इस तरह हुक्म करदे ने।
कहिंदे ने भूत प्रेत चारों दिश केरे श्री गुर बसी करे सब तेरे।
भाई बहलो नु सतगुरु हरगोविंद सच्चे पातशाह जी कहिंदे ने कि हे भाई बहलो सानू इस तरह दी खबर मिली है कि बहुते सारे जिहड़े भूत प्रेत ने ना जिहड़े कि चारे ही दिशावां दे विच रहिंदे ने ओह सतगुरु अर्जन देव सच्चे पातशाह जी ने तेरे वस दे विच कीते होए ने। इतिहास दे विच इस तरह दा प्रसंग आउंदा है कि सतगुरां ने कृपा करके सारे जिहड़े भूत प्रेत ने ना
ਉਹਨਾਂ ਨੂੰ ਵਸ ਦੇ ਵਿੱਚ ਕਰ ਦਿੱਤਾ ਸੀ ਭਾਈ ਬਹਿਲੋ ਦੇ। ਹੁਣ ਸਤਿਗੁਰੂ ਜੀ ਭਾਈ ਬਹਿਲੋ ਨੂੰ ਕਹਿੰਦੇ ਨੇ ਕਿ ਅਸਾਂ ਸੁਣਿਆ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਹੁਤੇ ਸਾਰੇ ਭੂਤ ਪ੍ਰੇਤ ਤੇਰੇ ਵਸ ਦੇ ਵਿੱਚ ਨੇ। ਤਿੰਨ ਤੇ ਸੁਧ ਮੰਗਵਾਏ ਸੁਣਾਵੋ, ਜਹ ਲਸ਼ਕਰ ਅਬ ਤਾਂ ਬਤਾਵੋ। ਭਾਈ ਬਹਿਲੋ ਨੂੰ ਸਤਿਗੁਰੂ ਜੀ ਕਹਿੰਦੇ ਨੇ ਇਸ ਕਰਕੇ ਕਿਸੇ ਆਪਣੇ ਭੂਤ ਨੂੰ ਪ੍ਰੇਤ ਨੂੰ ਭੇਜ ਤਾਂ ਕਿ ਉਹ ਖਬਰ ਨੂੰ ਲੈ ਕੇ ਆਵੇ ਕਿ ਕਿੱਥੋਂ ਤੱਕ ਲਸ਼ਕਰ ਪਹੁੰਚੇ ਹੋਇਆ ਸਾਨੂੰ ਤਾਂ ਕਿ ਖਬਰ ਮਿਲ ਸਕੇ। ਸੁਣ ਬਹਿਲੋ ਇੱਕ ਪ੍ਰੇਤ ਧਵਾਇਓ, ਮਨ ਸਮ ਬੇਗ ਕਰਤ ਸੁਧ ਲਿਆਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਤਿਗੁਰਾਂ ਦੇ ਬਚਨ ਨੂੰ ਭਾਈ ਬਹਿਲੋ ਨੇ ਇੱਕ ਪ੍ਰੇਤ ਨੂੰ ਦੌੜਾਇਆ ਹੈ ਜਿਹੜਾ ਕਿ ਮਨ ਦੀ ਰਫਤਾਰ ਦੇ ਨਾਲ ਛੇਤੀ ਤੋਂ ਛੇਤੀ ਖਬਰ ਨੂੰ ਲੈ ਕੇ ਆਇਆ। ਜਿਸ ਤਰ੍ਹਾਂ ਕਿ ਆਪਾਂ ਜਿਹੜੀ ਵੀ ਜਗ੍ਹਾ ਦੇਖੀ ਹੁੰਦੀ, ਭਾਵੇਂ ਉਹ ਇੰਗਲੈਂਡ ਹੋਵੇ, ਅਮਰੀਕਾ ਹੋਵੇ, ਕਿੰਨੀ ਵੀ ਦੂਰ ਹੋਵੇ, ਦੁਨੀਆਂ ਦੇ ਕਿਸੇ ਵੀ ਕੋਨੇ ਦੇ ਜਿਹੜੀ ਜਗ੍ਹਾ ਅਸੀਂ ਦੇਖੀਏ, ਜੇਕਰ ਇੱਕ ਵਾਰੀ ਵੀ ਫੁਰਨਾ ਕਰੀਏ ਤੇ ਝੱਟ ਹੀ ਉੱਥੇ ਸਾਡੀ ਸੁਰਤੀ ਪਹੁੰਚ ਜਾਂਦੀ ਹੈ ਤੇ ਸਾਰਾ ਪਤਾ ਲੱਗ ਜਾਂਦਾ ਹੈ ਉਸ ਜਗ੍ਹਾ ਦਾ। ਭਾਵ ਕਿ ਅਸੀਂ ਇਹ ਨਹੀਂ ਪਤਾ ਲਾ ਸਕਦੇ ਕਿ ਇਸ ਵੇਲੇ ਕੀ ਹੋ ਰਿਹਾ, ਪਰ ਅੱਖਾਂ ਦੇ ਸਾਹਮਣੇ ਉਹ ਬਿਲਕੁਲ ਨਕਸ਼ਾ ਆ ਜਾਏਗਾ ਜਿਹੜੀ ਜਗ੍ਹਾ ਨੂੰ ਅਸੀਂ ਕਦੇ ਵੀ ਦੇਖਿਆ। ਕਵੀ ਜੀ ਲਿਖਦੇ ਨੇ ਕਿਸੇ ਤਰੀਕੇ ਦੇ ਨਾਲ ਇੱਕ ਪ੍ਰੇਤ ਨੂੰ ਹੁਕਮ ਕੀਤਾ ਜਿਹੜਾ ਕਿ ਇੰਨੀ ਤੇਜ਼ੀ ਦੇ ਨਾਲ ਖਬਰ ਲੈ ਕੇ ਆਇਆ ਜਿੰਨਾ ਕਿ ਚੁਟਕੀ ਮਾਰਨ ਦੇ ਵਿੱਚ ਦੇਰ ਲੱਗਦੀ ਹੈ। ਕਵੀ ਜੀ ਲਿਖਦੇ ਨੇ ਇੰਨੇ ਚਿਰ ਦੇ ਵਿੱਚ ਹੀ ਪ੍ਰੇਤ ਸਾਰੀ ਖਬਰ ਲੈ ਕੇ ਪਹੁੰਚ ਵੀ ਗਿਆ ਤੇ ਆਣ ਕੇ ਉਹਨੇ ਬਹਿਲੋ ਨੂੰ ਸੁਣਾ ਵੀ ਦਿੱਤੀ। ਬਾਤਨ ਕਰਤ ਤਹਾਂ ਤਬ ਕਹਿਓ, ਪ੍ਰਭ ਜੀ ਸਲਤਾ ਤਾਡੇ ਅਬ ਲਹਿਓ। ਅਜੇ ਸਤਿਗੁਰੂ ਜੀ ਬਚਨ ਵਿਲਾਸ ਕਰ ਹੀ ਰਹੇ ਸਨ, ਵਿੱਚੋਂ ਹੀ ਟੋਕ ਕੇ ਸਤਿਗੁਰਾਂ ਨੂੰ ਭਾਈ ਬਹਿਲੋ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਖਬਰ ਪਹੁੰਚ ਗਈ ਹੈ। ਸਲਤਾ ਤਾਡੇ ਅਬ ਲਹਿਓ, ਸੱਚੇ ਪਾਤਸ਼ਾਹ ਦਰਿਆ ਦੇ ਕਿਨਾਰੇ ਦੇ ਉੱਤੇ ਫੌਜ ਪਹੁੰਚ ਚੁੱਕੀ ਹੈ। ਸਾਰੇ ਦਿਵਸ ਚਲੇ ਹੀ ਆਏ, ਨਿਸਾ ਪਰੀ ਬਹੁਤਾਂ। ਕਹਿੰਦਾ ਸੱਚੇ ਪਾਤਸ਼ਾਹ ਸਾਰੇ ਦਿਨ ਚਲੇ ਆਏ ਨੇ, ਰਾਤ ਵੀ ਨਹੀਂ ਠਹਿਰੇ, ਹੁਣ ਮਾਨੋ ਕੇ ਥੱਕ ਹਾਰ ਕੇ ਉਹ ਦਰਿਆ ਦੇ ਕਿਨਾਰੇ ਦੇ ਉੱਤੇ ਰੁਕ ਗਏ। ਕੇਤਕ ਪਾਰ ਉਰਾਰ ਕਤੇਕ, ਕੇਤਕ ਨੌਕਾ ਚੜੇ ਅਨੇਕ। ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀ ਖਬਰ ਮਿਲੀ ਹੈ ਕਿ ਬਹੁਤੀ ਸਾਰੀ ਫੌਜ ਦਰਿਆ ਤੋਂ ਪਾਰ ਹੋ ਚੁੱਕੀ ਹੈ, ਬਹੁਤੀ ਸਾਰੀ ਅਜੇ ਦੂਸਰੇ ਪਾਸੇ ਹੈ ਤੇ ਬਹੁਤੀ ਸਾਰੀ ਬੇੜੀਆਂ ਦੇ ਵਿੱਚ ਅਸਵਾਰ ਹੋਈ ਹੈ। ਥਕਤ ਥਿਰੇ ਕੋ ਸੁਪਤ ਪਰੇ ਹੈ, ਕੋ ਸ਼ਰਾਬ ਕਰ ਪਾਣ ਗਿਰੇ ਹੈ। ਕਈ ਬਹੁਤੇ ਜ਼ਿਆਦਾ ਥੱਕ ਟੁੱਟ ਕੇ ਡਿੱਗੇ ਪਏ ਨੇ, ਕੋਈ ਸੁੱਤਾ ਪਿਆ ਹੈ, ਕਿਸੇ ਨੇ ਬਹੁਤੀ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ ਤੇ ਬੇਹੋਸ਼ ਹੋ ਕੇ ਡਿੱਗਾ ਹੋਇਆ। ਕਿਤਕ ਮਿਲੇ ਬਹੁ ਪਾਵਕ ਜਾਰੀ, ਲੱਗਿਓ ਸੀਤ ਬਹੁ ਕੰਪਾ ਧਾਰੀ। ਭਾਈ ਬਹਿਲੋ ਜੀ ਕਹਿੰਦੇ ਨੇ ਮੇਰੇ ਤੱਕ ਇਹ ਵੀ ਖਬਰ ਪਹੁੰਚੀ ਹੈ ਕਿ ਬਹੁਤੇ ਸਾਰੇ ਝੁੰਡਾਂ ਦੇ ਰੂਪ ਦੇ ਵਿੱਚ ਇਕੱਠੇ ਹੋਏ ਨੇ, ਵਿਚਕਾਰ ਉਹਨਾਂ ਨੇ ਅੱਗ ਬਾਲੀ ਹੋਈ ਹੈ ਆਪਣੀ ਸਰਦੀ ਨੂੰ ਦੂਰ ਕਰਨ ਦੇ ਵਾਸਤੇ। ਕਰ ਪਗ ਸੁਣ ਭਾਏ ਜਨ ਕੇਰੇ, ਸਲਤਾ ਤਟ ਕਰ ਸੀਤ ਕਨੇਰੇ। ਭਾਈ ਬਹਿਲੋ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਸਾਰਿਆਂ ਦੇ ਹੱਥ ਪੈਰ ਪਾਲੇ ਦੇ ਨਾਲ ਬਹੁਤ ਜ਼ਿਆਦਾ ਸੁੰਨ ਹੋਏ ਪਏ ਨੇ, ਦਰਿਆ ਦਾ ਕਿਨਾਰਾ ਹੈ, ਇਸ ਕਰਕੇ ਸੱਚੇ ਪਾਤਸ਼ਾਹ ਬਹੁਤੀ ਹੀ ਜ਼ਿਆਦਾ ਠੰਡ ਨੂੰ ਸਹਾਰੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਖਬਰ ਮਿਲੀ। ਮਾਰੋ ਮਾਰ ਕਰਦੀ ਸ਼ਾਹੀ ਫੌਜ ਆ ਰਹੀ, ਕੀਤਾ ਰਸਤੇ ਵਿੱਚ ਮੁਕਾਮ ਕੋਈ ਨਾ, ਚੁੱਪ ਕੀਤਿਆਂ ਗੁਰੂ ਨੂੰ ਕੇਰ ਨਾ ਜਾ, ਇਸੇ ਵਾਸਤੇ ਲਿਆ ਆਰਾਮ ਕੋਈ ਨਾ। ਦਿਨੇ ਰਾਤ ਦਾ ਮਾਰਿਆ ਪੰਧ ਲੰਮਾ, ਖਾਣਾ ਖਾਣ ਦਿੱਤਾ ਸੁਬਾਹ ਸ਼ਾਮ ਕੋਈ ਨਾ। ਫੌਜ ਚੂਰ ਹੋ ਗਈ ਕਰਤਾਰ ਸਿੰਘਾ, ਮਿਲਿਆ ਰੱਜਵਾਂ ਕਿਤੇ ਤੋਂ ਆਮ ਕੋਈ ਨਾ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਗੁਰੂ ਨੂੰ ਚੁੱਪ ਚਪੀਤਿਆਂ ਘੇਰ ਲੈਣਾ ਹੈ, ਇਸ ਕਰਕੇ ਰਸਤੇ ਦੇ ਵਿੱਚ ਰੁਕੇ ਨਹੀਂ ਹਨ, ਸੁਬਾਹ ਤੇ ਸ਼ਾਮ ਚੱਲਦੇ ਰਹੇ ਹਨ, ਲੰਮਾ ਪੰਧ ਮਾਰਿਆ ਹੈ ਤੇ ਰਸਤੇ ਦੇ ਵਿੱਚ ਫੌਜ ਨੂੰ ਰੱਜਵਾਂ ਰਾਸ਼ਨ ਪਾਣੀ ਵੀ ਖਾਣ ਦੇ ਵਾਸਤੇ ਨਾ ਮਿਲਿਆ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਥਕਾਵਟ ਦੇ ਨਾਲ ਫੌਜ ਚੂਰ ਹੋ ਗਈ। ਸੁਣ ਪਾਈ ਬਹਿਲੋ ਤੇ ਬੈਨ, ਪਰੀ ਨਦੀ ਤਟ ਸਗਰੀ ਸੈਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹਿਲੋ ਦੇ ਕਹਿਣ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਦਰਿਆ ਦੇ ਕਿਨਾਰੇ ਦੇ ਉੱਤੇ ਸਾਰੀ ਸੈਨਾ ਅਟਕੀ ਹੋਈ ਹੈ। ਜੋਦ ਆਦ ਸਭ ਅਚਰਜ ਮਾਨਿਓ, ਸ੍ਰੀ ਹਰ ਗੋਬਿੰਦ ਬਹੁਰ ਬਖਾਨਿਓ। ਜੋਧ ਸ਼ਾਹ ਵਰਗੇ ਜਿਹੜੇ ਸਾਰੇ ਸਤਿਗੁਰਾਂ ਦੇ ਯੋਧੇ ਸਨ, ਉਹ ਬਹੁਤ ਹੀ ਜ਼ਿਆਦਾ ਅਚਰਜ ਹੋਏ ਨੇ ਇਸ ਗੱਲ ਨੂੰ ਸੁਣ ਕੇ ਕਿ ਕਿਸ ਤਰ੍ਹਾਂ ਦੀ ਖਬਰ ਭਾਈ ਬਹਿਲੋ ਨੇ ਮੰਗਵਾ ਕੇ ਦੱਸੀ। ਸ੍ਰੀ ਹਰ ਗੋਬਿੰਦ ਬਹੁਰ ਬਖਾਨਿਓ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰੀ ਭਾਈ ਬਹਿਲੋ ਨੂੰ ਫੇਰ ਹੁਕਮ ਕੀਤਾ। ਕਹਿੰਦੇ ਨੇ, ਅਬ ਤੂੰ ਪ੍ਰੇਤ ਪਠਾਵੋ ਕੋਈ, ਮਿਲਿਓ ਰਹਿ ਤਿਸ ਲਸ਼ਕਰ ਸੋਈ। ਸਤਿਗੁਰੂ ਜੀ ਭਾਈ ਬਹਿਲੋ ਨੂੰ ਕਹਿੰਦੇ ਨੇ ਕਿ ਕਿਸੇ ਹੋਰ ਭੂਤ ਨੂੰ ਜਾਂ ਪ੍ਰੇਤ ਨੂੰ ਤੁਰਕਾਂ ਦੀ ਸੈਨਾ ਦੇ ਵਿੱਚ ਭੇਜ ਦੇ, ਤਾਂ ਕਿ ਉਹਨਾਂ ਦੇ ਲਸ਼ਕਰ ਦੇ ਵਿੱਚ ਉਹ ਮਿਲ ਕੇ ਰਵੇ। ਜਾਵੋ ਹੋਏ ਕੂਚ ਬਤਾਵੇ ਆਏ, ਬਣ ਸਾਵਧਾਨ ਰਹਿ ਸਮੁਦਾਏ। ਸਤਿਗੁਰੂ ਜੀ ਭਾਈ ਬਹਿਲੋ ਨੂੰ ਕਹਿੰਦੇ ਨੇ, ਤਾਂ ਕਿ ਤੇਰਾ ਭੇਜਿਆ ਹੋਇਆ ਕੋਈ ਭੂਤ ਲੋਕੀ ਉਹਨਾਂ ਦੇ ਵਿੱਚ ਬੈਠਾ ਰਵੇ, ਜਦੋਂ ਹੀ ਉਥੋਂ ਕੂਚ ਕਰੇਗੀ ਫੌਜ ਤੇ ਤੇਰੇ ਤੱਕ ਖਬਰ ਪਹੁੰਚੇਗੀ ਤੇ ਅਸੀਂ ਸਾਵਧਾਨ ਹੋ ਜਾਵਾਂਗੇ। ਇਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਕੀਤਾ ਕਿ ਕਿਸੇ ਭੂਤ ਨੂੰ ਜਾਂ ਪ੍ਰੇਤ ਨੂੰ ਉਹਨਾਂ ਦੀ ਫੌਜ ਦੇ ਵੱਲ ਭੇਜ ਦੇ, ਕਿਉਂਕਿ ਆਮ ਇਸ ਤਰ੍ਹਾਂ ਦੀ ਮੰਨਤਾ ਹੈ ਕਿ ਭੂਤ ਪ੍ਰੇਤ ਕਿਸੇ ਨੂੰ ਦਿਖਾਈ ਨਹੀਂ ਦਿੰਦੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰਾ ਭੇਜਿਆ ਹੋਇਆ ਭੂਤ ਜਾਂ ਪ੍ਰੇਤ ਉਹਨਾਂ ਦੀ ਫੌਜ ਦੇ ਵਿੱਚ ਮਿਲ ਜਾਵੇਗਾ ਤੇ ਜਦੋਂ ਹੀ ਫੌਜ ਉਥੋਂ ਚੜ ਕੇ ਸਾਡੇ ਵੱਲ ਤੁਰੇਗੀ, ਤੇਰੇ ਤੱਕ ਖਬਰ ਪਹੁੰਚੇਗੀ, ਸਾਨੂੰ ਖਬਰ ਮਿਲੇਗੀ ਤੇ ਅਸੀਂ ਸਾਵਧਾਨ ਹੋ ਜਾਵਾਂਗੇ। ਇਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਨਾਲ ਅੱਗੇ ਕਥਾ ਵਾਪਰੇਗੀ, ਜਿਸ ਤਰ੍ਹਾਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਵਿਆਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾ।